ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਜੈਤ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਰਹਿ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰੂ ਨਾਮ ਦੀਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੈ ਹਰ ਨਾਮ ਦਿਰੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋ ਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀ ਜੈ ਜਨ ਨਾਨਕ ਚੱਲੇ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀ ਜੈ ਜਨ ਨਾਨਕ ਚੱਲੇ ਮਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਤਖ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸਤਿਪੁਰਸ਼ਾਂ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਕਰਕੇ ਪਾਵਨ ਪਵਿੱਤਰ ਹੋਈ ਧਰਤੀ 'ਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਸਤਸੰਗਤ ਦੇ ਰੂਪ ਵਿੱਚ ਜੁੜ ਕੇ ਬੈਠੀ ਸਮੂਹ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਅਤੇ ਹੜ੍ਹ ਦਾ ਮਹੀਨੇ ਦੀ ਸਮਾਪਤੀ ਹੋਈ ਹੈ। ਇਹ ਜਿਹੜਾ ਮਹੀਨਾ ਪ੍ਰਾਰੰਭ ਹੋਇਆ ਬਰਸਾਤ ਦਾ ਮਹੀਨਾ ਗਿਣਿਆ ਗਿਆ, ਪਿਛਲੇ ਦੋ ਮਹੀਨੇ ਜਿਹੜੇ ਨੇ ਉਹ ਗਰਮੀ ਦੇ ਮਹੀਨੇ ਗਿਣੇ ਗਏ ਨੇ ਅਤੇ ਇਸ ਮਹੀਨੇ ਦੇ ਵਿੱਚ ਵਰਖਾ ਪੈਂਦੀ ਆ, ਸਾਰੇ ਜੀਵ ਜੰਤੂ ਬਨਸਪਤੀ ਸਾਰੇ ਖੁਸ਼ ਹੋ ਜਾਂਦੇ ਨੇ ਅਤੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਸਤਿਗੁਰੂ ਜੀ ਨੇ ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਪਵਿੱਤਰ ਰਸਨਾ ਦੁਆਰਾ ਆਚਾਰਿਆ ਹੋਇਆ 12 ਮਹੀਨੇ, ਕਿਉਂਕਿ ਹਿੰਦੁਸਤਾਨ ਦੇ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਮੌਸਮ ਨੂੰ ਮੁੱਖ ਰੱਖ ਕੇ ਇਹ ਸਤਿਗੁਰੂ ਜੀ ਨੇ 12 ਮਹਾਂ ਉਚਾਰੇ ਨੇ ਅਤੇ ਬਾਹਰਲੇ ਮੁਲਕਾਂ ਵਿੱਚ ਖਾਸ ਕਰਕੇ ਹਿੰਦੁਸਤਾਨ ਵਿੱਚ ਵੀ ਅੱਜ ਕੱਲ੍ਹ ਦੇ ਮਹੀਨਿਆਂ ਵਿੱਚ ਕਈ ਜਗ੍ਹਾ 'ਤੇ ਬਰਫ਼ ਪੈਂਦੀ ਆ, ਬਹੁਤ ਠੰਡੇ ਮਹੀਨੇ ਨੇ। ਇਹ ਸਤਿਗੁਰੂ ਜੀ ਨੇ ਪੰਜਾਬ ਦਾ ਜਿਹੜਾ ਸਾਡਾ ਵਾਯੂ ਮੰਡਲ ਹੈ, ਇੱਥੇ ਦਾ ਮੌਸਮ ਹੈ, ਉਸ ਮੌਸਮ ਦੇ ਅਨੁਸਾਰ ਇਹ ਸਤਿਗੁਰੂ ਜੀ ਨੇ 12 ਮਹਾਂ ਉਚਾਰਿਆ ਹੈ। ਸੋ ਗੁਰਮਤਿ ਸਿੱਖ ਧਰਮ ਦੇ ਮਤ ਦੇ ਅਨੁਸਾਰ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਸਿੱਖਾਂ ਨੂੰ ਇਹ ਬਖਸ਼ਿਸ਼ ਕੀਤੀ ਹੈ, ਭਾਈ ਕੋਈ ਸੰਸਾਰ ਦੇ ਕੰਮਾਂ ਕਾਰਾਂ ਤੋਂ ਰੁਝੇਵਿਆਂ ਤੋਂ ਭਾਵੇਂ ਮਨੁੱਖ ਨੂੰ ਬਹੁਤ ਘੱਟ ਸਮਾਂ ਮਿਲਦਾ ਹੈ, ਮਨੁੱਖ ਆਪਣੇ ਜੀਵਨ ਦੇ ਵਿੱਚ ਆਪਣੀ ਉਪਜੀਵਿਕਾ ਵਾਸਤੇ ਆਪਣੇ ਪਰਿਵਾਰ ਦੀ ਪੇਟ ਪਾਲਣ ਵਾਸਤੇ ਬੜੇ ਯਤਨ ਕਰਦਾ ਹੈ, ਮਨੁੱਖ ਆਪਣੇ ਕਾਰੋਬਾਰ ਕਰਦਾ ਹੈ, ਕਾਰੋਬਾਰ ਕਰਦਿਆਂ ਹੋਇਆਂ ਵੀ ਕੋਈ ਮਨੁੱਖ ਇੱਕ ਮਹੀਨੇ ਦੇ ਵਿੱਚ ਇੱਕ ਦਿਨ ਕੱਢ ਕੇ ਵੀ ਆਪਣਾ ਇੱਕ ਦਿਨ ਗੁਰੂ ਦੇ ਨਿਮਿਤ ਲਾ ਕੇ ਵੀ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਜੇ ਗੁਰੂ ਦੀ ਰਸਨਾ ਦੁਆਰਾ ਉਚਾਰਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਕੋਈ 12 ਮਹਾਂ ਜੀ ਦਾ ਮਹੀਨੇ ਦਾ ਨਾਮ ਸਰਵਣ ਕਰ ਲਵੇਗਾ ਤਾਂ ਭਾਈ ਉਸ ਗੁਰਮੁਖ ਦਾ ਮਹੀਨਾ ਸਤਿਗੁਰੂ ਜੀ ਕਹਿੰਦੇ ਸੁੱਖ ਸ਼ਾਂਤੀ ਨਾਲ ਬਤੀਤ ਹੋਵੇਗਾ। ਆਮ ਤੌਰ 'ਤੇ ਸਾਡੇ ਪਿੰਡਾਂ ਵਿੱਚ ਇਹ ਗੱਲ ਹੁੰਦੀ ਹੈ ਕਿ ਕਿਸੇ ਭਲੇ ਪੁਰਖ ਦੇ ਰਸਨਾ ਤੋਂ ਮਹੀਨੇ ਦਾ ਨਾਮ ਸਰਵਣ ਕਰੀਏ ਤਾਂ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਹੋ ਜਾਂਦਾ ਹੈ। ਸੋ ਸਾਡੇ ਤਕਰੀਬਨ ਪੰਜਾਬ ਦੇ ਵਿੱਚ ਬਹੁਤ ਸਾਰੇ ਮਹਾਨ ਪੁਰਸ਼ਾਂ ਦੇ ਅਸਥਾਨ ਨੇ, ਜਿੱਥੇ ਜਿੱਥੇ ਬੜੇ ਬੜੇ ਮਹਾਂਪੁਰਸ਼ਾਂ ਨੇ ਬੰਦਗੀ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਕਰਕੇ ਉਸ ਪਰਮੇਸ਼ੁਰ ਦੇ ਚਰਨਾਂ ਨਾਲ ਜਿੱਥੇ ਜੁੜੇ ਨੇ, ਸੰਸਾਰ ਦੇ ਲੋਕਾਂ ਨੂੰ ਜੁੜਨ ਵਾਸਤੇ ਮਾਰਗ ਦੱਸੇ ਨੇ, ਉਹਨਾਂ ਮਹਾਂਪੁਰਸ਼ਾਂ ਦੇ ਅਸਥਾਨਾਂ 'ਤੇ ਆਮ ਤੌਰ 'ਤੇ ਨਿਰਮਲ ਪੰਥ ਜਿਹੜਾ ਹੈ, ਉਸ ਪੰਥ ਦੇ ਵੱਡੇ ਵੱਡੇ ਅਸਥਾਨ ਖਾਸ ਤੌਰ 'ਤੇ ਹਿੰਦੁਸਤਾਨ ਦੀ ਧਰਤੀ 'ਤੇ ਬਹੁਤ ਜ਼ਿਆਦਾ ਨੇ। ਉਹਨਾਂ ਦੇ ਉੱਤੇ ਤਕਰੀਬਨ ਇਹ ਮਰਜ਼ਾਦਾ ਸਤਿਗੁਰੂ ਜੀ ਦੀ ਚਲਾਈ ਹੋਈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਦੁਆਰਾ ਆਚਾਰਿਆ ਹੋਇਆ ਜੋ ਬਾਰਾਂ ਮਹਾਂ ਜੀ ਦਾ ਪਾਠ ਹੈ, ਉਸ ਨੂੰ ਸਭ ਸਿੱਖ ਸੰਗਤਾਂ ਤਕਰੀਬਨ ਸੱਤ ਸੰਸਾਰ ਦੇ ਵਿੱਚ ਇਹ ਦਿਨ ਮਨਾਉਂਦੀਆਂ ਨੇ। ਭਾਵੇਂ ਕੁਛ ਲੋਕਾਂ ਦੀ ਗਲਤੀ ਕਰਕੇ, ਜੋ ਜ਼ਿਆਦਾ ਪੜ੍ਹੇ ਲਿਖੇ ਲੋਕ ਨੇ ਉਹ ਆਪਣੇ ਆਪ ਨੂੰ ਪੜ੍ਹੇ ਲਿਖੇ ਤਾਂ ਗਿਣਦੇ ਨੇ, ਉਹ ਸੰਗਰਾਂਦਾਂ ਦੇ ਰੌਲੇ ਪੈ ਚੁੱਕੇ ਨੇ। ਸਾਧ ਸੰਗਤ ਜੀ, ਸਾਡਾ ਜਿਹੜਾ ਸੰਗਰਾਂਦ ਦਾ ਮਹੀਨਾ ਹੈ ਇਹ ਬਿਕਰਮੀ ਸੰਮਤ ਦੇ ਅਨੁਸਾਰ ਚੱਲਦਾ ਹੈ। ਅੱਗੇ ਵਾਸਤੇ ਵੀ ਜਦ ਕਿਸੇ ਨੇ ਸੰਗਰਾਂਦ ਦੇਖਣੀ ਹੋਵੇ ਉਹ ਡਾਇਰੀ 'ਤੇ ਬਿਕਰਮੀ ਸੰਮਤ ਦੇਖੇ, ਜਿੱਥੇ ਇੱਕ ਸਾਵਣ ਬਿਕਰਮੀ ਸੰਮਤ ਆਉਂਦਾ ਉਹ ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਿਕਰਮੀ ਸੰਮਤ ਨੂੰ ਮੰਨਿਆ ਹੈ। ਇਸ ਕਰਕੇ ਭਾਈ ਗੁਰਮੁਖੋ ਇਹ ਭੁਲੇਖਾ ਨਾ ਖਾਇਆ ਕਰੋ, ਅਗਲਾ ਮਹੀਨੇ ਦੀ ਸੰਗਰਾਂਦ ਵੀ ਜਿਹੜੀ 17 ਅਗਸਤ ਦੀ ਆ, ਅਤੇ ਕੋਈ ਭੁਲੇਖਾ ਨਾ ਕਿਸੇ ਨੂੰ ਰਹਿ ਜਾਵੇ। ਕੱਲ੍ਹ ਬਹੁਤ ਸਾਰੀਆਂ ਸੰਗਤਾਂ ਇਸ ਭੁਲੇਖੇ ਦੇ ਵਿੱਚ ਇਸ ਅਸਥਾਨ 'ਤੇ, ਭਾਵੇਂ ਅਸਥਾਨਾਂ ਦੀ ਹਾਜ਼ਰੀ ਬੇਅਰਥ ਨਹੀਂ ਜਾਂਦੀ, ਗੁਰੂ ਦੇ ਚਰਨਾਂ 'ਤੇ ਹਾਜ਼ਰੀ ਭਰੀ ਹੋਈ ਬੇਅਰਥ ਨਹੀਂ ਜਾਂਦੀ। ਗੁਰੂ ਦੇ ਚਰਨਾਂ ਵਿੱਚ ਜਦੋਂ ਵੀ ਮਨੁੱਖ ਜਾਂਦਾ ਕੁਛ ਨਾ ਕੁਛ ਬਖਸ਼ਿਸ਼ ਲੈ ਕੇ ਹੀ ਮੁੜਦਾ ਹੈ, ਪਰ ਜਦੋਂ ਜਿਹੜੇ ਪੁਰਬ ਹੁੰਦੇ ਨੇ ਉਹ ਸਮੇਂ ਅਨੁਸਾਰ ਜਿਹੜਾ ਸੰਗਰਾਂਦ ਦਾ ਦਿਨ ਹੈ ਉਹ ਸੰਗਰਾਂਦ ਦੇ ਦਿਨ ਨੂੰ ਹੀ ਸੰਗਰਾਂਦ ਦਾ ਦਿਨ ਕਿਹਾ ਜਾਵੇਗਾ। ਭਾਵੇਂ ਬਾਕੀ ਸਾਰਾ ਸਾਲ ਤੁਸੀਂ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕੋ, ਕੋਈ ਮਾੜੀ ਗੱਲ ਨਹੀਂ ਹੈ, ਪੁੰਨ ਮਨੁੱਖ ਦੇ ਬਣ ਜਾਂਦੇ ਨੇ। ਇਸ ਕਰਕੇ ਇਹ ਤਾਂ ਇੱਕ ਐਸਾ ਅਸਥਾਨ ਹੈ ਸਾਰੀ ਹਿੰਦੁਸਤਾਨ ਦੀ ਧਰਤੀ ਦੇ ਵਿੱਚੋਂ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਬਚਨ ਹੈ ਕਿ ਜਿਹੜਾ ਕੋਈ ਪੰਛੀ ਵੀ ਇਸ ਅਸਥਾਨ ਦੇ ਉੱਤੇ ਆ ਕੇ ਇਸ ਅਸਥਾਨ ਦੇ ਨਿਸ਼ਾਨ ਸਾਹਿਬ ਦੇ ਕਿਤੇ ਉੱਪਰ ਦੀ ਵੀ ਲੰਘ ਜਾਵੇਗਾ, ਉਹਦੀ ਸਾਰ ਬਾਬਾ ਈਸ਼ਰ ਸਿੰਘ ਸਾਹਿਬ ਜੀ ਨੂੰ ਬਾਬਾ ਜਵਾਲਾ ਸਿੰਘ ਜੀ ਨੇ ਬਚਨ ਕੀਤਾ ਸੀ, ਤੈਨੂੰ ਦਰਗਾਹ ਵਿੱਚ ਉਸ ਆਤਮਾ ਦੀ ਸਾਰ ਲੈਣੀ ਪਵੇਗੀ। ਸੋ ਇਸ ਕਰਕੇ ਇਹ ਅਸਥਾਨ ਤਾਂ ਵੈਸੇ ਹੀ ਬਹੁਤ ਪਵਿੱਤਰ ਹੈ, ਭਾਵੇਂ ਜਦੋਂ ਵੀ ਮਰਜ਼ੀ ਹਾਜ਼ਰੀ ਭਰੀਏ ਕੋਈ ਗੁਨਾਹ ਨਹੀਂ ਹੈ, ਪਰ ਗੁਰਮੁਖੋ ਇਸ ਗੱਲ ਦਾ ਜ਼ਰੂਰ ਚੇਤਾ ਰੱਖਿਆ ਕਰੋ, ਕਿਉਂਕਿ ਅੱਜ ਬਿਕਰਮੀ ਸੰਮਤ ਦੇ ਅਨੁਸਾਰ ਸੰਗਰਾਂਦ ਹੈ, ਇਹ ਬੱਤੀਆਂ ਦਾ ਮਹੀਨਾ ਸੀ, ਇਸ ਕਰਕੇ ਬਹੁਤ ਲੋਕਾਂ ਨੇ ਕੱਲ੍ਹ ਸੰਗਰਾਂਦ ਮਨਾਈ ਹੈ। ਉਹ ਜਿਹੜੇ ਪਿਛਲੇ ਕੈਲੰਡਰ ਦੇ ਮੁਤਾਬਕ ਨਾਨਕ ਸ਼ਾਹੀ ਉਹਨਾਂ ਨੇ ਕੈਲੰਡਰ ਬਣਾਇਆ ਸੀ ਉਹਦੇ ਅਨੁਸਾਰ ਕੱਲ੍ਹ ਦੀ ਸੰਗਰਾਂਦ ਸੀ। ਇਸ ਕਰਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਜੋ ਆਪ ਜੀ ਨੇ ਸਰਵਣ ਕੀਤੀ ਹੈ, ਬਹੁਤ ਸਾਰੇ ਰਾਗੀ ਢਾਡੀ ਗੁਰਮੁਖ ਪਿਆਰੇ ਗੁਰੂ ਦਾ ਜਸ ਕਰਨ ਵਾਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਿੱਥੇ ਹਾਜ਼ਰ ਹੋਏ ਨੇ ਉੱਥੇ ਮਹਾਂਪੁਰਸ਼ਾਂ ਦੇ ਪਵਿੱਤਰ ਅਸਥਾਨ ਦੀ ਹਾਜ਼ਰੀ ਭਰਨ ਵਾਸਤੇ ਵੀ ਆਏ ਹੋ। ਅਸਥਾਨ ਤਾਂ ਨਗਰਾਂ ਵਿੱਚ ਵੀ ਬੜੇ ਨੇ ਸਾਧ ਸੰਗਤ ਜੀ, ਤੁਸੀਂ ਰਾਸਤੇ ਵਿੱਚ ਚੱਲ ਕੇ ਆਏ ਹੋ, ਹਰੇਕ ਨਗਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਨੇ। ਇਸ ਕਰਕੇ ਅਸਥਾਨ ਦੀ ਮਹਾਨਤਾ ਹੁੰਦੀ ਹੈ, ਜਿਸ ਅਸਥਾਨ 'ਤੇ ਕਿਸੇ ਮਹਾਂਪੁਰਖ ਨੇ ਬੰਦਗੀ ਕੀਤੀ ਹੁੰਦੀ ਹੈ ਉਸ ਅਸਥਾਨ ਦੀ ਮਹਾਨਤਾ ਆਪਣੇ ਤੌਰ 'ਤੇ ਵੱਖਰੀ ਹੁੰਦੀ ਹੈ। ਬਹੁਤ ਸਾਰੇ ਲੋਕ ਹਰਿਮੰਦਰ ਸਾਹਿਬ ਜਾਂਦੇ ਨੇ, ਰਸਤੇ ਵਿੱਚ ਬੜੇ ਅਸਥਾਨ ਆਉਂਦੇ ਨੇ, ਪਰ ਹਰਿਮੰਦਰ ਸਾਹਿਬ ਦੀ ਮਹਾਨਤਾ ਆਪਣੀ ਹੈ, ਅਨੰਦਪੁਰ ਸਾਹਿਬ ਦੀ ਮਹਾਨਤਾ ਆਪਣੀ ਹੈ, ਹਜ਼ੂਰ ਸਾਹਿਬ ਦੀ ਮਹਾਨਤਾ ਆਪਣੀ ਹੈ, ਪਟਨਾ ਸਾਹਿਬ ਦੀ ਮਹਾਨਤਾ ਆਪਣੀ ਹੈ। ਇਸੇ ਤਰ੍ਹਾਂ ਅਸਥਾਨ ਦੀ ਆਪਣੀ ਆਪਣੀ ਮਹਾਨਤਾ ਹੈ, ਉਸ ਮਹਾਨਤਾ ਦੇ ਅਨੁਸਾਰ ਭਾਈ ਸੰਸਾਰ ਦੇ ਲੋਕ ਆਪਣੀ ਸ਼ਰਧਾ ਮੁਤਾਬਕ ਜਿਹੜੇ ਰੱਬੀ ਪਿਆਰ ਵਾਲੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਕਿਸੇ ਮਹਾਨ ਪੁਰਖ ਦੇ ਸਥਾਨ 'ਤੇ ਜਾ ਕੇ ਜਿੱਥੇ 12 ਮਹਾਂ ਦੀ ਬਾਣੀ ਸਰਵਣ ਕਰਨੀ ਹੈ ਉੱਥੇ ਮਹਾਨ ਪੁਰਸ਼ਾਂ ਦੀਆਂ ਰਸਨਾਂ ਤੋਂ ਨਿਕਲੇ ਹੋਏ ਵਰ, ਮਹਾਨ ਪੁਰਸ਼ਾਂ ਦੀਆਂ ਰਸਨਾਂ ਤੋਂ ਨਿਕਲੇ ਹੋਏ ਜੋ ਜੀਵਾਂ ਦੇ ਭਲੇ ਵਾਸਤੇ ਬਚਨ ਉਚਾਰੇ ਨੇ ਉਹਨਾਂ ਦਾ ਸਾਨੂੰ ਬਹੁਤ ਲਾਭ ਪ੍ਰਾਪਤ ਹੁੰਦਾ। ਸੋ ਇੱਕੋ ਇੱਕ ਅਸਥਾਨ ਹੈ ਜਿਹਨੂੰ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬਹੁਤ ਵਾਰੀ ਬਚਨ ਕਰਿਆ ਕਰਦੇ ਸੀ ਕਿ ਇਸ ਧਰਤੀ 'ਤੇ 10 ਪਾਤਸ਼ਾਹੀਆਂ ਦੇ ਚਰਨ ਪਏ ਨੇ, ਬਾਕੀ ਦੁਨੀਆਂ ਦੀ ਕੋਈ ਵੀ ਧਰਤੀ ਐਸੀ ਨਹੀਂ ਹੈ ਜਿੱਥੇ 10 ਪਾਤਸ਼ਾਹੀਆਂ ਦੇ ਚਰਨ ਪਏ ਨੇ। ਭਾਵੇਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੁਆਬੇ ਦੀ ਧਰਤੀ 'ਤੇ ਨਹੀਂ ਆਏ, ਨਾ ਮਾਝੇ ਦੀ ਧਰਤੀ ਆਏ ਨੇ, ਇੱਕੋ ਇੱਕ ਅਸਥਾਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦੁਆਬੇ ਦੀ ਧਰਤੀ 'ਤੇ, ਹੁਸ਼ਿਆਰਪੁਰ ਦੀ ਧਰਤੀ 'ਤੇ। ਹੁਸ਼ਿਆਰਪੁਰ ਭਾਈ ਜੋਗਾ ਸਿੰਘ ਨੂੰ ਦਰਸ਼ਨ ਹੋਏ ਨੇ, ਹੋਰ ਕਿਸੇ ਨੂੰ ਦਰਸ਼ਨ ਨਹੀਂ ਹੋਏ। ਸਾਹਿਬ ਸਤਿਗੁਰੂ ਜੀ ਭਾਈ ਜੋਗਾ ਸਿੰਘ ਨੂੰ ਬਚਾਉਣ ਵਾਸਤੇ ਹੁਸ਼ਿਆਰਪੁਰ ਦੀ ਧਰਤੀ 'ਤੇ ਚਰਨ ਪਾਏ। ਪਰ ਇਸ ਧਰਤੀ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਕਥਨ ਅਨੁਸਾਰ ਭਾਈ ਕਹਿਣ ਲੱਗੇ ਇੱਥੇ ਇਸ ਅਸਥਾਨ ਤੇ ਦਸਵੇਂ ਪਾਤਸ਼ਾਹ ਜੀ ਦੇ ਵੀ ਚਰਨ ਪਏ ਨੇ। ਸੋ ਇਸ ਕਰਕੇ ਇਸ ਅਸਥਾਨ ਦੀ ਮਹਾਨਤਾ ਹੈ। ਅੱਜ ਵਿਸ਼ਵ ਦੀਆਂ ਸਟੇਜਾਂ ਤੇ ਜਿੱਥੇ ਵੀ ਤੁਸੀਂ ਕਿਤੇ ਜਾਓ ਬਾਬਾ ਜਵਾਲਾ ਸਿੰਘ ਜੀ ਦੇ ਨਾਮ ਦਾ ਹਰ ਇੱਕ ਜਗ੍ਹਾ ਤੇ ਬੋਲਬਾਲਾ ਹੈ। ਹਰੇਕ ਸਟੇਜ ਤੇ ਸਿੱਖ ਸਟੇਜਾਂ ਨਹੀਂ, ਜੇ ਦੂਸਰਿਆਂ ਧਰਮਾਂ ਦੀਆਂ ਵੀ ਸਟੇਜਾਂ ਨੇ ਉਹਨਾਂ ਸਟੇਜਾਂ ਤੇ ਵੀ ਬਾਬਾ ਜਵਾਲਾ ਸਿੰਘ ਜੀ ਦਾ ਨਾਮ ਬੜੇ ਸਤਿਕਾਰ ਦੇ ਨਾਲ ਸਾਧ ਸੰਗਤ ਜੀ ਗਿਣਿਆ ਜਾਂਦਾ ਹੈ। ਇਸ ਕਰਕੇ ਇੱਕ ਮਹਾਨ ਹਸਤੀ ਦੁਨੀਆ ਦੇ ਵਿੱਚ ਮਹਾਨ ਯੁੱਗ ਪੁਰਸ਼, 20ਵੀਂ ਸਦੀ ਦੇ ਯੁੱਗ ਪੁਰਸ਼ ਕਹਿ ਲਓ, ਬ੍ਰਹਮ ਗਿਆਨੀ ਸਤਪੁਰਸ਼ ਮਹਾਂਪੁਰਸ਼ ਕਹਿ ਲਓ, ਉਹਨਾਂ ਨੂੰ ਕੋਈ ਅਤਕਥਨੀ ਨਹੀਂ, ਕੋਈ ਤੁਸੀਂ ਨਿਰੰਕਾਰ ਦਾ ਰੂਪ ਕਹਿ ਲਓ, ਕੋਈ ਅਤਕਥਨੀ ਨਹੀਂ। ਗੁਰਬਾਣੀ ਨੇ ਬ੍ਰਹਮ ਗਿਆਨੀ ਨੂੰ ਨਿਰੰਕਾਰ ਦਾ ਦਰਜਾ ਦਿੱਤਾ। ਸੋ ਇਸ ਕਰਕੇ ਤੁਸੀਂ ਸਾਰੇ ਹੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਮਹਾਂਪੁਰਸ਼ਾਂ ਦੇ ਚਰਨਾਂ ਦੀ ਹਾਜ਼ਰੀ ਭਰਨ ਆਏ ਹੋ। ਪਿਛਲਾ ਮਹੀਨਾ ਬਰਸ ਗਰਮੀ ਦਾ ਮਹੀਨਾ ਸੀ, ਉਹਦਾ ਸਤਿਗੁਰੂ ਜੀ ਨੇ ਸਾਨੂੰ ਸੰਗਤਾਂ ਨੂੰ ਗਿਆਨ ਬਖਸ਼ਿਆ ਸੀ। ਭਾਈ ਗਰਮੀ ਸਰਦੀ ਭਾਵੇਂ ਸਰੀਰ ਦੇ ਨਾਲ, ਸਰੀਰ ਦਾ ਧਰਮ ਹੈ, ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ, ਮੌਸਮ ਦੇ ਅਨੁਸਾਰ ਜੇ ਗਰਮੀ ਹੁੰਦੀ ਹੈ ਸਰੀਰ ਤਪ ਜਾਂਦੇ ਨੇ, ਸਿਆਲ ਹੁੰਦਾ ਤੇ ਸਰੀਰ ਠਰ ਜਾਂਦੇ ਨੇ। ਮਨੁੱਖ ਬੜੇ ਯਤਨ ਕਰਕੇ ਗਰਮੀਆਂ ਵਿੱਚ ਇਹ ਸਰੀਰ ਨੂੰ ਠੰਡੀ ਜਗ੍ਹਾ ਤੇ ਕੋਈ ਏਸੀ ਲਾ ਲੈਂਦਾ, ਕੋਈ ਪੱਖਾ ਲਾ ਲੈਂਦਾ, ਕੋਈ ਗਰੀਬ ਆਦਮੀ ਪੱਖੀ ਲੈ ਕੇ ਦਰਖਤ ਦੇ ਥੱਲੇ ਬੈਠ ਕੇ ਇਹ ਸਰੀਰ ਨੂੰ ਠੰਡਕ ਪਹੁੰਚਾਉਣ ਦਾ ਯਤਨ ਕਰਦਾ ਹੈ। ਤੇ ਭਾਵੇਂ ਭਾਈ ਗਰਮੀਆਂ ਦੇ ਵਿੱਚ ਠੰਡੇ ਕਰਨ ਦਾ ਯਤਨ ਕਰਦੇ ਨੇ, ਤੇ ਸਿਆਲ ਦੇ ਵਿੱਚ ਬੜੇ ਯਤਨ ਇਸ ਸਰੀਰ ਨੂੰ ਗਰਮ ਰੱਖਣ ਦੇ ਕੀਤੇ ਜਾਂਦੇ ਆ। ਕੋਈ ਰਜਾਈਆਂ ਲੈਂਦਾ ਹੈ, ਕੋਈ ਭਾਈ ਹੀਟ ਲਾ ਲੈਂਦਾ, ਉਹ ਯਤਨ ਕੀਤੇ ਜਾਂਦੇ ਨੇ। ਸਰੀਰ ਦੇ ਜਿਹੜਾ ਸਾਧ ਸੰਗਤ ਜੀ ਟੈਂਪਰੇਚਰ ਹੈ ਉਸ ਨੂੰ ਸਹੀ ਤੌਰ ਤੇ ਬਰਕਰਾਰ ਰੱਖਣ ਵਾਸਤੇ ਬੜੇ ਸਾਧਨ ਕੀਤੇ ਜਾਂਦੇ ਨੇ। ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਭਾਈ ਕੋਈ ਮਨੁੱਖ ਪਰਮੇਸ਼ਰ ਦੇ ਨਾਮ ਨਾਲ ਜੁੜੂਗਾ ਉਹਦਾ ਸਰੀਰ ਤਾਂ ਠੰਡਾ ਹੋਣਾ ਹੀ ਆ। ਜਿਸ ਪੁਰਸ਼ ਦੀ ਆਤਮਾ ਠੰਡੀ ਹੋ ਜਾਂਦੀ ਹੈ ਉਹਨਾਂ ਦੇ ਸਰੀਰਾਂ ਨੂੰ ਫਿਰ ਗਰਮੀ ਨਹੀਂ ਲੱਗਦੀ। ਕਈ ਵਾਰੀ ਮਨੁੱਖ ਏਸੀ ਕਮਰਿਆਂ ਵਿੱਚ ਬੈਠੇ ਵੀ ਗਰਮ ਹੁੰਦੇ ਨੇ। ਜਿਨ੍ਹਾਂ ਦੀ ਆਤਮਾ ਗਰਮ ਹੁੰਦੀ ਹੈ, ਜਿਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ, ਉਹ ਭਾਵੇਂ ਜਿੰਨੀ ਮਰਜ਼ੀ ਠੰਡ ਵਾਲੇ ਯਤਨ ਕਰ ਲੈਣ, ਪਰ ਕਹਿੰਦੇ ਭਾਈ ਉਹਨਾਂ ਦੀ ਆਤਮਾ ਜਿਹੜੀ ਹੈ ਉਹ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥ ਬਾਹੋ। ਕਲਯੁਗ ਦੇ ਵਿੱਚ ਸਾਰੀਆਂ ਆਤਮਾ ਤਪੀਆਂ ਹੋਈਆਂ ਨੇ, ਤਕਰੀਬਨ ਅੱਗ ਦਾ ਰਥ ਹੈ ਇਹਨੂੰ ਝੂਠ ਚਲਾ ਰਿਹਾ। ਇਸ ਕਰਕੇ ਇਹ ਜਿਹੜਾ ਮਹੀਨਾ ਬਰਸਾਤ ਦਾ ਮਹੀਨਾ, ਇਹਦੇ ਵਿੱਚ ਵਰਖਾ ਪੈ ਜਾਂਦੀ ਹੈ, ਸਾਰੇ ਜੀਵ ਜੰਤੂਆਂ ਨੂੰ ਗਰਮੀ ਤੋਂ ਛੁਟਕਾਰਾ ਮਿਲ ਜਾਂਦਾ। ਨਾਨਕ ਸਾਵਣ ਜੇ ਵਸੇ ਚੌ ਅਮਾਹਾ ਹੋਏ, ਨਾਗਾ ਮਿਰਗਾ ਮੱਛੀਆਂ ਰਸੀਆਂ ਜਿਨ ਧਨ ਹੋਏ, ਤੇ ਸੱਪਾਂ ਨੇ ਮੱਛੀਆਂ ਨੇ ਤੇ ਹਿਰਨ ਜਿਹੜੇ ਨੇ ਜਾਂ ਅਮੀਰ ਲੋਕ ਨੇ ਉਹਨਾਂ ਨੂੰ ਸਾਵਣ ਦਾ ਮਹੀਨਾ ਬੜਾ ਚੰਗਾ ਸਮਝਦੇ ਨੇ ਉਹ, ਤੇ ਚਾਰ ਬੰਦਿਆਂ ਨੂੰ ਸਾਵਣ ਦਾ ਮਹੀਨਾ ਜੇ ਵਸਦਾ। ਨਾਨਕ ਸਾਵਣ ਜੇ ਵਸੇ ਚੌ ਵਿਛੋੜਾ ਹੋਏ, ਤੇ ਪੰਥੀ ਚਾਕਰ ਜੋਏ, ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਜੋਏ। ਜਾਂ ਪਸ਼ੂ ਬੋਲਦ ਅੱਗੇ ਜੋੜਦੇ ਸੀ, ਰਸਤੇ ਖਰਾਬ ਹੋ ਜਾਂਦੇ ਸੀ ਤੇ ਉਹ ਪਸ਼ੂਆਂ ਨੂੰ ਤੰਗੀ ਹੁੰਦੀ ਸੀ, ਉਹ ਮੀਂਹ ਪੈਣ ਨੂੰ ਚੰਗਾ ਨਹੀਂ ਸੀ ਸਮਝਦੇ, ਤੇ ਜਿਹੜੇ ਲੋਕ ਪੈਦਲ ਚੱਲ ਕੇ ਜਾਂਦੇ ਸੀ ਉਹਨਾਂ ਵਾਸਤੇ ਵੀ ਰਸਤੇ ਖਰਾਬ ਹੋ ਜਾਂਦੇ ਸੀ, ਜਾਂ ਜਿਹੜੇ ਨੌਕਰੀ ਚਾਕਰੀ ਲੋਕ ਕਰਦੇ ਸੀ ਉਹਨਾਂ ਵਾਸਤੇ ਵੀ ਜਾਣਾ ਔਖਾ ਸੀ, ਜਾਂ ਜਿਹੜੇ ਗਰੀਬ ਆਦਮੀ ਜਿਨ੍ਹਾਂ ਦੀ ਦਿਹਾੜੀ ਮਰ ਜਾਂਦੀ ਹੈ ਉਹ ਵੀ ਸਾਵਣ ਪਏ ਤੇ ਨਾਰਾਜ਼ ਹੋ ਜਾਂਦੇ ਆ। ਇਸ ਤਰ੍ਹਾਂ ਇਹ ਸਾਵਣ ਦਾ ਮਹੀਨਾ ਸਤਿਗੁਰੂ ਜੀ ਨੇ ਬਰਸਾਤ ਦੇ ਮਹੀਨੇ ਵਿੱਚ ਗਿਣਨ ਕਰਕੇ ਸਤਿਗੁਰੂ ਜੀ ਨੇ ਇਹਦੇ ਵਿੱਚ ਜੋ ਗਿਆਨ ਸਾਨੂੰ ਬਖਸ਼ਿਆ ਹੈ ਉਸ ਗਿਆਨ ਨੂੰ ਥੋੜੇ ਸਮੇਂ ਵਾਸਤੇ ਵਿਚਾਰ ਕਰੀਏ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਠੀਕ ਹੈ ਸਾਧ ਸੰਗਤ ਜੀ, ਜਿੰਨੇ ਤੁਸੀਂ ਆਏ ਹੋ ਹਰ ਇੱਕ ਪੁਰਸ਼ ਦੀ ਕਾਮਨਾ ਆਪਣੀ ਵੱਖਰੀ ਵੱਖਰੀ ਹੈ। ਕਿਸੇ ਪੁਰਸ਼ ਦੀ ਆਪਣੇ ਸਰੀਰ ਦੇ ਬਾਬਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਕਿਸੇ ਨੂੰ ਕੋਈ ਰੋਗ ਲੱਗਿਆ ਹੋਇਆ ਉਹਦੀ ਸਿਰਫ ਕਾਮਨਾ ਇੱਥੇ ਤੱਕ ਹੀ ਹੈ ਕਿ ਮੇਰਾ ਸਰੀਰ ਤੰਦਰੁਸਤ ਹੋ ਜਾਵੇ। ਕਿਸੇ ਮਨੁੱਖ ਨੂੰ ਗਰੀਬੀ ਹੈ, ਉਹਦੀ ਕਾਮਨਾ ਇੱਥੇ ਤੱਕ ਹੀ ਹੈ ਕਿ ਮੇਰੀ ਸਤਿਗੁਰੂ ਜੀ ਗਰੀਬੀ ਦੂਰ ਕਰ ਦੇਣ। ਕਿਸੇ ਪੁਰਖ ਦੀ ਕੋਈ ਕਾਮਨਾ ਹੈ, ਕਿਸੇ ਦੀ ਸੰਸਾਰਕ ਮਾਣ ਵਡਿਆਈ ਲੈਣ ਦੀ ਕਾਮਨਾ ਹੈ, ਕਿਸੇ ਦੀ ਕੋਈ ਹੋਰ ਪਦਾਰਥਾਂ ਦੀ ਇੱਛਾ ਦੀ ਕਾਮਨਾ ਹੈ, ਤੇ ਇਸ ਕਰਕੇ ਵੱਖਰੀ ਵੱਖਰੀ ਕਾਮਨਾ ਸਤਿਗੁਰੂ ਜੀ ਕਹਿੰਦੇ ਨੇ। ਪਰ ਇੱਥੇ ਸਾਵਣ ਦੇ ਮਹੀਨੇ ਵਿੱਚ ਸਤਿਗੁਰੂ ਜੀ ਕਹਿੰਦੇ ਜਿਹੜੇ ਰੱਬੀ ਪਿਆਰ ਵਾਲੀ ਕਾਮਨੀ ਹੈ, ਜਿਹੜੀ ਕੋਈ ਜੀਵ ਰੂਪੀ ਇਸਤਰੀ ਰੱਬ ਦੇ ਪਿਆਰ ਵਿੱਚ ਰੰਗੀ ਹੋਈ ਹੈ, ਜਿਹੜੀ ਸਿਰਫ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਹੀ ਮੰਗਦੀ ਹੈ, ਚਰਨ ਕਮਲ ਸਿਉਂ ਪਿਆਰ, ਉਹਨੂੰ ਕੋਈ ਹੋਰ ਸੰਸਾਰ ਦੇ ਪਦਾਰਥ ਚੰਗੇ ਨਹੀਂ ਲੱਗਦੇ, ਭਾਵੇਂ ਮਹਿਲ ਮਾੜੀਆਂ, ਭਾਵੇਂ ਚਾਰ ਚੁਫੇਰੇ ਉਹਦੇ ਪਦਾਰਥ ਵੀ ਹੋਣ, ਉਹਨਾਂ ਨੂੰ ਰੱਬ ਦੇ ਪਿਆਰ ਦੀ ਜ਼ਰੂਰਤ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਬੜੇ ਗੁਰਸਿੱਖਾਂ ਦਾ ਇਤਿਹਾਸ ਆਉਂਦਾ। ਭਾਈ ਬੁੱਧੂ ਸ਼ਾਹ ਪੀਰ ਜਿਹੜਾ ਸਡੌਰੇ ਦੇ ਰਹਿਣ ਵਾਲਾ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਭਗਾਣੀ ਦੇ ਯੁੱਧ ਦੇ ਬਾਅਦ ਜਦੋਂ ਯੁੱਧ ਦੀ ਸਮਾਪਤੀ ਹੋਈ, ਭਾਈ ਬੁੱਧੂ ਸ਼ਾਹ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਆਗਿਆ ਲੈਣ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਸਲੇ ਆਪਣੇ ਸੀਸ ਤੇ ਕੰਘਾ ਕਰ ਰਹੇ ਸੀ ਤੇ ਬੁੱਧੂ ਸ਼ਾਹ ਨੇ ਜਾ ਕੇ ਮੱਥਾ ਟੇਕਿਆ। ਸਾਹਿਬ ਕਹਿਣ ਲੱਗੇ, ਆ ਭਾਈ ਬੁੱਧੂ ਸ਼ਾਹ, ਤੈ ਵੀ ਸਾਡੀ ਬੜੀ ਮਦਦ ਕੀਤੀ ਆ, ਤੈਨੂੰ ਅਸੀਂ ਕੀ ਦਈਏ ਭਾਈ, ਜੋ ਤੂੰ ਮੰਗਣਾ ਮੰਗ ਲੈ, ਜੋ ਤੇਰੇ ਮਨ ਦੀ ਇੱਛਾ ਹੈ ਤੂੰ ਉਹ ਮੰਗ ਲਾ। ਬੁੱਧੂ ਸ਼ਾਹ ਨੇ ਹੱਥ ਜੋੜ ਕੇ ਅੱਖਾਂ ਵਿੱਚ ਪਾਣੀ ਭਰ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਤਾਂ ਆਪ ਦੇ ਚਰਨਾਂ ਦਾ ਪਿਆਰ ਚਾਹੀਦਾ, ਜੇ ਬਹੁਤ ਆਪ ਜੀ ਤਰੁੱਠੇ ਹੋ, ਬੜੇ ਮੇਰੇ ਤੇ ਖੁਸ਼ ਹੋਏ ਹੋ ਤੇ ਮੈਨੂੰ ਆ ਜਿਹੜਾ ਆਪ ਜੀ ਦੇ ਹੱਥ ਦੇ ਵਿੱਚ ਕੰਘਾ ਸੋਭ ਰਿਹਾ, ਮਹਾਰਾਜ ਸੀਸ ਵਿੱਚ ਕੰਘਾ ਕਰ ਰਹੇ ਹੋ, ਇਹ ਕੰਘਾ ਮੈਨੂੰ ਦੇ ਦਿਓ, ਇਹ ਜਦੋਂ ਮੈਂ ਤੁਹਾਡੇ ਕੰਘੇ ਦੇ ਦਰਸ਼ਨ ਕਰੂੰਗਾ ਮੈਨੂੰ ਤੁਹਾਡੇ ਦਰਸ਼ਨ ਹੁੰਦੇ ਰਹਿਣਗੇ। ਸਾਧ ਸੰਗਤ ਜੀ ਉਸ ਵੇਲੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੇ ਖੁਸ਼ ਹੋਏ, ਉਹੀ ਕੰਘਾ ਸਮੇਤ ਕੇਸਾਂ ਦੇ ਵਿੱਚ ਉਹਦੇ ਵਿੱਚ ਕੇਸ ਫਸੇ ਹੋਏ ਸੀ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਹੀ ਕੰਘਾ ਬੁੱਧੂ ਸ਼ਾਹ ਦੇ ਹੱਥ ਤੇ ਰੱਖ ਦਿੱਤਾ। ਕਹਿਣ ਲੱਗੇ, ਬੁੱਧੂ ਸ਼ਾਹ ਇਹ ਨਾ ਕਹੀਂ ਤੇਰੇ ਪੁੱਤਰ ਸ਼ਹੀਦ ਹੋ ਗਏ, ਤੇਰੇ ਪੁੱਤਰ ਸੱਚਖੰਡ ਵਿੱਚ ਬੈਠੇ ਨੇ, ਜਦੋਂ ਤੱਕ ਸਾਡਾ ਨਾਮ ਰਹੂਗਾ ਤੇਰੇ ਪੁੱਤਰਾਂ ਦਾ ਨਾਮ ਵੀ ਧਰਤੀ ਤੇ ਰਹੂਗਾ। ਇਹ ਰੱਬੀ ਪਿਆਰ ਵਾਲੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੀਆਂ ਮੰਗਾਂ ਐਸੀਆਂ ਵੈਸੀਆਂ ਹੁੰਦੀਆਂ ਨੇ, ਉਹਨਾਂ ਦੇ ਅੰਦਰ ਕੋਈ ਹੋਰ ਸੰਸਾਰੀ ਪਦਾਰਥਾਂ ਦੀ ਲਾਲਚ ਕੋਈ ਨਹੀਂ ਹੁੰਦਾ, ਹੋਰ ਸੰਸਾਰਕ ਮਾਣ ਵਡਿਆਈਆਂ ਦੀ ਇੱਛਾ ਕੋਈ ਨਹੀਂ ਹੁੰਦੀ, ਉਹ ਤਾਂ ਸਿਰਫ ਰੱਬੀ ਪਿਆਰ ਵਿੱਚ, ਉਹਨਾਂ ਦੇ ਪਿਆਰ ਦੀ ਕੋਈ ਮੁੱਲ ਨਹੀਂ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਨੂੰ ਬਾਚਿਆ ਜਾਵੇ, ਬੜੇ ਬੜੇ ਸਿੱਖ ਗਨੀ ਖਾਂ ਨਬੀ ਖਾਂ ਵਰਗਿਆਂ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉਸ ਵੇਲੇ ਮੰਜੇ ਤੇ ਚੱਕ ਕੇ ਉੱਚ ਦਾ ਪੀਰ ਬਣਾ ਕੇ ਉਸ ਵੇਲੇ ਸਤਿਗੁਰੂ ਜੀ ਦੀ ਸੇਵਾ ਕੀਤੀ। ਜਦੋਂ ਚੰਗੇ ਚੰਗੇ ਗੁਰਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਆਰ ਵਾਲੇ ਜਿਹੜੇ ਮਸੰਤ ਸਨ, ਭਾਈ ਗੁਲਾਬ ਸਿੰਘ ਤੇ ਭਾਈ ਪੰਜਾਬ ਸਿੰਘ ਵਰਗੇ ਸਤਿਗੁਰੂ ਜੀ ਨੂੰ ਜਵਾਬ ਦੇ ਗਏ, ਉਸ ਵੇਲੇ ਗਨੀ ਖਾਂ ਨਬੀ ਖਾਂ ਵਰਗਿਆਂ ਨੇ ਮੋਹਰੇ ਹੋ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਮੋਢਿਆਂ ਤੇ ਚੱਕ ਕੇ ਸਾਧ ਸੰਗਤ ਜੀ ਆਲਮਗੀਰ ਤੱਕ ਪਹੁੰਚਾਉਣਾ ਕੀਤਾ ਤੇ ਸਤਿਗੁਰੂ ਜੀ ਨੇ ਖੁਸ਼ ਹੋ ਕੇ ਫਿਰ ਗਨੀ ਖਾਂ ਨਬੀ ਖਾਂ ਨੂੰ ਇੱਕ ਹੁਕਮਨਾਮਾ ਦਿੱਤਾ। ਕਹਿਣ ਲੱਗੇ, ਗੁਰਮੁਖੋ, ਇਹ ਹੁਕਮਨਾਮੇ ਦੀ ਇਹ ਸ਼ਰਧਾ ਪਿਆਰ ਦੇ ਨਾਲ ਇਹਨੂੰ ਸੰਭਾਲ ਕੇ ਰੱਖਿਓ। ਉਸ ਹੁਕਮਨਾਮੇ ਵਿੱਚ ਸਤਿਗੁਰੂ ਜੀ ਨੇ ਲਿਖਿਆ ਕਿ ਮੇਰੇ ਫਰਜੰਦ ਨੇ ਇਹਨਾਂ ਦੀ ਮੇਰੀ ਬੜੀ ਸੇਵਾ ਕੀਤੀ ਆ, ਜਿਹੜਾ ਕੋਈ ਪੁਰਖ ਇਹਨਾਂ ਦੀ ਭਾਈ ਦਰਸ਼ਨ ਕਰੂਗਾ ਮੇਰੇ ਹੀ ਦਰਸ਼ਨ ਹੋਣਗੇ, ਮੇਰੇ ਦਰਸ਼ਨਾਂ ਜਿੰਨਾ ਲਾਭ ਉਹਨੂੰ ਹੋਵੇਗਾ, ਜਿਹੜਾ ਕੋਈ ਇਹਨਾਂ ਦੀ ਸੇਵਾ ਕਰੂਗਾ ਮੇਰੀ ਸੇਵਾ ਹੋਵੇਗੀ। ਉਹ ਜਿਹੜਾ ਹੁਕਮਨਾਮਾ ਅੱਜ ਵੀ ਉਹਨਾਂ ਦੀ ਔਲਾਦ ਦੇ ਕੋਲ ਲਿਖਿਆ ਪਿਆ। ਇਹ ਪਿਆਰ ਵਾਲੀਆਂ ਰੂਹਾਂ ਦੀਆਂ ਸਾਧ ਸੰਗਤ ਜੀ ਮੰਗਾਂ ਸੰਸਾਰ ਦੀਆਂ ਮੰਗਾਂ ਨਾਲ ਨਹੀਂ ਰਲਦੀਆਂ, ਤਾਂ ਸਤਿਗੁਰੂ ਜੀ ਕਹਿੰਦੇ ਸਾਵਣ ਸਰਸੀ ਕਾਮਣੀ, ਜਿਹੜੀ ਕਾਮਣੀ ਪਿਆਰ ਵਾਲੀ ਰੱਬੀ ਪਿਆਰ ਵਾਲੀ ਇਸਤਰੀ ਆ, ਉਹ ਰੱਬ ਦੇ ਪਿਆਰ ਤੋਂ ਬਿਨਾਂ ਹੋਰ ਸੰਸਾਰ ਵਿੱਚ ਭਾਵੇਂ ਉਹਨੂੰ ਹੋਰ ਪਦਾਰਥ ਮਿਲੇ ਜਾਂ ਨਾ ਮਿਲੇ, ਉਹਨੂੰ ਕੋਈ ਸੰਸਾਰ ਸਤਿਕਾਰ ਦਿੰਦਾ ਹੋਵੇ ਜਾਂ ਨਾ ਦਿੰਦਾ ਹੋਵੇ, ਉਹਦੇ ਕੋਲ ਮਕਾਨ ਹੋਵੇ ਜਾਂ ਨਾ ਹੋਵੇ, ਸਤਿਗੁਰੂ ਜੀ ਬਾਣੀ ਵਿੱਚ ਲਿਖਦੇ ਬਸਦਾ ਟੁੱਟੀ ਚੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪ ਹੀਣ, ਫਿਰ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸਕੀ ਧੂੜ ਮਨ ਉਧਰੇ, ਪ੍ਰਭ ਹੋਏ ਸੋ ਪ੍ਰਸੰਨਾ। ਐਸੇ ਪੁਰਖ ਦੀ ਧੂੜ ਕਿਤੇ ਮਿਲ ਜਾਵੇ, ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਪ੍ਰਸੰਨ ਹੋ ਜਾਂਦਾ, ਐਸੇ ਮਹਾਂਪੁਰਖ ਦੀ ਧੂੜ ਮਿਲ ਜਾਵੇ ਪਰਮੇਸ਼ਰ ਦੀ ਖੁਸ਼ੀ ਮਿਲ ਜਾਂਦੀ ਹੈ। ਚਰਨ ਕਮਲ ਸਿਉ ਪਿਆਰ, ਮਨ ਧਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ, ਉਹਨਾਂ ਦਾ ਮਨ ਤਾਂ ਤਨ ਪਾਈ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਰਤਿਆ ਹੁੰਦਾ, ਉਹਨਾਂ ਨੂੰ ਕੋਈ ਹੋਰ ਸੰਸਾਰ ਦੀ ਗੱਲ ਚੰਗੀ ਲੱਗਦੀ ਨਹੀਂ ਹੈ, ਉਹ ਰੱਬੀ ਪਿਆਰ ਵਾਲੀਆਂ ਗੱਲਾਂ ਕਰਦੇ ਨੇ, ਰੱਬ ਦੀਆਂ ਪਿਆਰ ਵਾਲੀਆਂ ਗੱਲਾਂ ਸੁਣਨੀਆਂ ਚਾਹੁੰਦੇ ਨੇ, ਰੱਬ ਦੀ ਸਿਫਤ ਸਲਾਹ ਆਪਣੀ ਰਸਨਾ ਤੋਂ ਕਰਦੇ ਨੇ ਤੇ ਸੰਸਾਰ ਦੇ ਲੋਕਾਂ ਤੋਂ ਸੁਣਨ ਦੀ ਇੱਛਾ ਰੱਖਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਦੇ ਵਿੱਚ ਇੱਕ ਸਾਧ ਸੰਗਤ ਜੀ, ਪਹਾੜੀ ਰਾਜੇ ਭੀਮ ਚੰਦ ਦਾ ਵਜ਼ੀਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ CID ਲੈਣ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਲੱਗਿਆ। ਕੋਈ ਸਮਾਂ ਰਹਿੰਦਿਆਂ ਬਤੀਤ ਹੋਇਆ, ਗੁਰੂ ਦੇ ਦਰਸ਼ਨ ਕਰਦਿਆਂ ਮਨ ਦੇ ਅੰਦਰ ਤਬਦੀਲੀ ਆ ਗਈ। ਭਲੇ ਪੁਰਸ਼ਾਂ ਦੇ ਦਰਸ਼ਨ ਕਰ ਲੋ, ਮਨ ਦੀ ਬਿਰਤੀ ਸ਼ੁੱਧ ਹੋ ਜਾਂਦੀ ਹੈ। ਮਾੜੇ ਨਾਮ ਤੋਂ ਟੁੱਟੇ ਹੋਏ, ਰੱਬ ਤੋਂ ਟੁੱਟੀਆਂ ਹੋਈਆਂ ਰੂਹਾਂ ਦੇ ਦਰਸ਼ਨ ਕਰ ਲੋ, ਤੁਹਾਡੀ ਬਿਰਤੀ ਵੀ ਟੁੱਟ ਜਾਊਗੀ। ਇਸ ਕਰਕੇ ਭਾਈ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਮਿੱਤਰ ਅਸਾਡੜੇ ਸਹੀ, ਹੋਂ ਟੁੱਟੇਂਦੀ ਜੱਗ ਸਵਾਇਆ, ਜਨ ਨਾਨਕ ਬਿਰਲੇ ਕੇਈ। ਜਦ ਬਹੁਤ ਸਮਾਂ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਭਾਵੇਂ CID ਲੈਣ ਆਇਆ ਸੀ, ਪਰ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਕਰਕੇ ਇੱਕ ਦਿਨ ਸਾਹਿਬਾਂ ਦੇ ਸਾਹਮਣੇ ਖੜਾ ਹੋ ਕੇ ਬੁੱਭਾ ਮਾਰ ਮਾਰ ਕੇ ਰੋਣ ਲੱਗ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਕਹਿਣ ਲੱਗੇ, ਦੱਸ ਭਾਈ ਕੀ ਗੱਲ ਹੈ? ਕਹਿਣ ਲੱਗਾ, ਮਹਾਰਾਜ ਮੈਂ ਤਾਂ ਬੜਾ ਪਾਪੀ ਹਾਂ, ਮੈਂ ਤੁਹਾਡਾ ਸੱਚੇ ਪਾਤਸ਼ਾਹ ਭੇਤ ਲੈ ਕੇ ਰਾਜੇ ਭੀਮ ਚੰਦ ਨੂੰ ਦੱਸਣ ਵਾਸਤੇ ਮਹਾਰਾਜ ਮੈਂ ਤੁਹਾਡੇ ਕੋਲ ਆਇਆ ਸੀ, ਪਰ ਹੁਣ ਮੇਰੇ ਮਨ ਦੀ ਬਿਰਤੀ ਇੱਦਾਂ ਦੀ ਬਣ ਗਈ ਆ, ਮੇਰੇ ਮਨ ਦੇ ਵਿੱਚ ਤੁਹਾਡੇ ਅੰਦਰ ਪ੍ਰਤੀ ਇੰਨੀ ਸ਼ਰਧਾ ਬਣ ਗਈ ਆ ਕਿ ਮੈਂ ਉਸ ਪਾਪੀ ਦੇ ਰਾਜ ਵਿੱਚ ਜਾਵਾਂ ਹੀ ਨਾ, ਸਿਰਫ ਤੁਹਾਡੇ ਚਰਨਾਂ ਦੀ ਸੇਵਾ ਹੀ ਕਰਦਾ ਰਹਾਂ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾ ਕਹਿਣ ਲੱਗੇ, ਭਈ ਦੇਵੀ ਚੰਦਾ ਇੱਦਾਂ ਕਰ, ਤੂੰ ਇੱਕ ਵਾਰੀ ਚਲਿਆ ਜਾ, ਤੂੰ ਜਾ ਕੇ ਮੁੜ ਕੇ ਵਾਪਸ ਆ ਜੀ। ਜਦੋਂ ਦੇਵੀ ਚੰਦ ਵਾਪਸ ਗਿਆ, ਸਾਰੇ ਰਾਜੇ ਭੀਮ ਚੰਦ ਨੇ ਇਕੱਠੇ ਕੀਤੇ ਹੋਏ ਸੀ, ਉਹਨੇ ਦੱਸਿਆ ਸੀ ਕਿ ਦੇਵੀ ਚੰਦ ਵਜ਼ੀਰ ਨੇ ਅੱਜ ਆਉਣਾ, ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਰੀ CID ਦੱਸੂਗਾ ਕਿ ਕਿਸ ਤਰ੍ਹਾਂ ਗੁਰੂ ਫੜਿਆ ਜਾਵੇ। ਜਦੋਂ ਸਾਰੇ ਰਾਜਿਆਂ ਦੀ ਇਕੱਤਰਤਾ ਹੋਈ ਤੇ ਦੇਵੀ ਚੰਦ ਨੇ ਖੜਾ ਹੋ ਕੇ ਭਰੇ ਪੰਡਾਲ ਦੇ ਵਿੱਚ ਰਾਜਿਆਂ ਦੀ ਸਭਾ ਵਿੱਚ ਇੱਕ ਬਚਨ ਕੀਤਾ, ਉਹ ਕਹਿਣ ਲੱਗਾ, ਉਹ ਗੱਲ ਸੁਣੋ ਮੇਰੀ ਸਾਰੇ ਜਿੰਨੇ ਤੁਸੀਂ ਰਾਜੇ ਬੈਠੇ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਤੁਸੀਂ ਤਾਂ ਇੱਕ ਪਾਸੇ, ਪਹਾੜੀ ਰਾਜੇ ਇਕੱਠੇ ਹੋ ਕੇ ਤਾਂ ਇੱਕ ਪਾਸੇ, ਜੇ ਤੁਸੀਂ ਸਾਰੀਆਂ ਔਰੰਗਜ਼ੇਬ ਦੀਆਂ ਫੌਜਾਂ ਵੀ ਲੈ ਆਓ ਤਾਂ ਵੀ ਗੁਰੂ ਤੁਹਾਡੇ ਤੋਂ ਫੜਿਆ ਨਹੀਂ ਜਾ ਸਕਦਾ। ਗੁਰੂ ਨੂੰ ਤੁਸੀਂ ਜ਼ੋਰ ਕਰਕੇ ਤਾਂ ਗੁਰੂ ਨੂੰ ਕੋਈ ਫੜ ਨਹੀਂ ਸਕਦਾ, ਪ੍ਰੇਮ ਕਰਕੇ ਤਾਂ ਗੁਰੂ ਨੂੰ ਜਿਹੜਾ ਮਰਜ਼ੀ ਕੋਈ ਫੜ ਲਵੇ, ਪ੍ਰੇਮ ਕਰਕੇ ਤਾਂ ਭਾਈ ਵਿਧੀ ਚੰਦ ਸਾਧ ਸੰਗਤ ਜੀ ਭੱਠ ਵਿੱਚ ਵੜ ਕੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਥੇ ਜਾ ਕੇ ਉਹਦੀ ਰੱਖਿਆ ਕੀਤੀ ਹੈ। ਪ੍ਰੇਮ ਦੇ ਵਿੱਚ ਆ ਕੇ ਤਾਂ ਭਾਈ ਜੋਗਾ ਸਿੰਘ ਦੀ ਸਤਿਗੁਰੂ ਜੀ ਬੇਸਵਾ ਦੇ ਦਰਵਾਜ਼ੇ ਤੇ ਆ ਕੇ ਸਾਰੀ ਰਾਤ ਪਹਿਰਾ ਵੀ ਦਿੱਤਾ। ਪ੍ਰੇਮ ਕਰਕੇ ਤਾਂ ਗੁਰੂ ਨੂੰ ਤੁਸੀਂ ਜਿੱਦਾਂ ਮਰਜ਼ੀ ਫੜ ਸਕਦੇ ਹੋ, ਭਾਈ ਜ਼ੋਰ ਕਰਕੇ ਤਾਂ ਭਾਵੇਂ ਦੁਨੀਆਂ ਦੀ ਕੋਈ ਤਾਕਤ ਵੀ ਹੋਵੇ ਗੁਰੂ ਨੂੰ ਫੜ ਨਹੀਂ ਸਕਦੀ। ਇਹ ਗੱਲ ਸੁਣ ਕੇ ਜਦੋਂ ਸਾਰੇ ਰਾਜੇ ਆਪਣੇ ਆਪਣੇ ਰਾਜਾਂ ਨੂੰ ਚਲੇ ਗਏ, ਭੀਮ ਚੰਦ ਨੂੰ ਬੜਾ ਗੁੱਸਾ ਚੜਿਆ, ਮੇਰਾ ਵਜ਼ੀਰ ਹੁੰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਸਿਫਤ ਕਰ ਰਿਹਾ ਔਰ ਮੇਰੀ ਜਿੰਨੇ ਰਾਜੇ ਮਹਾਰਾਜੇ ਮੈਂ ਇਕੱਠੇ ਕੀਤੇ ਸੀ ਇਹਦੇ ਸਾਹਮਣੇ ਸਾਡਾ ਰਾਜਾ ਮਹਾਰਾਜਾ ਕੋਈ ਵੀ ਇੰਨੀ ਪਾਵਰ ਨਹੀਂ ਰੱਖਦਾ ਜਿੰਨੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ। ਰਾਜਿਆਂ ਦੇ ਜਾਣ ਤੋਂ ਮਗਰੋਂ ਰਾਜੇ ਭੀਮ ਚੰਦ ਨੇ ਫਿਰ ਇੱਕ ਫਤਵਾ ਲਾਇਆ, ਕਹਿਣ ਲੱਗਿਆ, ਭਾਈ ਇਹ ਜਿਨ੍ਹਾਂ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਦਾ ਰਿਹਾ ਨਾ, ਇਹਨੂੰ ਇਹ ਸਜ਼ਾ ਦਿਓ ਕਿ ਇਹਨੂੰ ਜੰਗਲ ਵਿੱਚ ਲੈ ਜਾਓ, 3-3 ਇੰਚ ਲੰਬੇ ਕਿੱਲ ਅੱਗ ਵਿੱਚ ਲਾਲ ਕਰਕੇ ਇਹਦੀਆਂ ਅੱਖਾਂ ਵਿੱਚ ਠੋਕ ਦਿਓ, ਅਤੇ ਜਦੋਂ ਇਹਦੀ ਮੌਤ ਹੋ ਜਾਊਗੀ ਇਹਦੀ ਲਾਸ਼ ਲਿਆ ਕੇ ਜਿਹੜਾ ਆਪਣੇ ਰਾਜ ਦਾ ਰਾਜ ਦੇ ਕਿਲੇ ਦਾ ਬਾਹਰ ਸ਼ਾਹੀ ਕਿਲੇ ਦਾ ਦਰਵਾਜ਼ਾ ਆ ਉਹਦੇ ਸਾਹਮਣੇ ਲਾਸ਼ ਲਿਆ ਕੇ ਟੰਗ ਦਿਓ, ਤੇ ਇਹਨੂੰ ਪਤਾ ਲੱਗੇ ਭਈ ਗੁਰੂ ਭੀਮ ਚੰਦ ਰਾਜੇ ਭੀਮ ਚੰਦ ਦੀ ਹੁਕਮ ਅਦੂਲੀ ਦਾ ਇਹਨੂੰ ਇਹ ਸਜ਼ਾ ਮਿਲੀ ਆ। ਉਸ ਵੇਲੇ ਸਾਧ ਸੰਗਤ ਜੀ ਉਹ ਜਲਾਦਾਂ ਨੇ ਹੁਕਮ ਪਾ ਕੇ ਉਹ ਭੀਮ ਚੰਦ ਨੂੰ ਬੰਨ ਲਿਆ। ਭਾਵੇਂ ਭੀਮ ਚੰਦ ਵਜ਼ੀਰ ਸੀ ਕਿਸੇ ਟਾਈਮ ਤੇ, ਜਿਹੜੇ ਬੰਨਣ ਵਾਲੇ ਜਲਾਦ ਸੀ ਉਹਦੇ ਹੁਕਮ ਵਿੱਚ ਕਦੀ ਚੱਲਦੇ ਸੀ, ਪਰ ਅੱਜ ਉਹਨੂੰ ਬੰਨ ਕੇ ਜਦੋਂ ਲੈ ਕੇ ਚਲੇ ਗਏ ਸਾਧ ਸੰਗਤ ਜੀ ਪਹਾੜੀ ਤੇ, ਅੱਗ ਬਾਲ ਕੇ ਲਾਲ ਕਿੱਲ ਲਾਲ ਕਰ ਲਏ ਤੇ ਭੀਮ ਚੰਦ ਨੂੰ ਜਲਾਦ ਹੱਥ ਜੋੜ ਕੇ ਕਹਿਣ ਲੱਗੇ, ਦੇਵੀ ਚੰਦ ਨੂੰ ਕਹਿਣ ਲੱਗੇ ਹੱਥ ਜੋੜ ਕੇ, ਜਲਾਦ ਕਹਿਣ ਲੱਗੇ, ਦੇਵੀ ਚੰਦਾ ਅੱਜ ਅਸੀਂ ਮਜਬੂਰ ਹਾਂ, ਕਦੀ ਤੇਰਿਆਂ ਇਸ਼ਾਰਿਆਂ ਤੇ ਚੱਲਦੇ ਸੀ ਪਰ ਅੱਜ ਅਸੀਂ ਮਜਬੂਰ ਹਾਂ, ਤੇਰੀ ਕੋਈ ਮਦਦ ਨਹੀਂ ਕਰ ਸਕਦੇ। ਦੇਵੀ ਚੰਦ ਕਹਿਣ ਲੱਗਿਆ, ਜੇ ਤੁਸੀਂ ਮੇਰੀ ਕੋਈ ਮਦਦ ਕਰਨੀ ਹੈ ਨਾ, ਤੁਸੀਂ ਇੱਦਾਂ ਕਰੋ ਮੈਨੂੰ 5-4 ਮਿੰਟ ਦਿਓ, ਮੈਂ ਤੁਹਾਨੂੰ ਇਸ਼ਾਰਾ ਕਰੂੰਗਾ, ਤੁਸੀਂ ਮੇਰੀਆਂ ਅੱਖਾਂ 'ਚ ਕਿੱਲ ਲਾ ਦਿਓ। ਉਸ ਵੇਲੇ ਦੇਵੀ ਚੰਦ ਨੇ ਧਰਿਆ ਧਿਆਨ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਿਆ, ਧਿਆਨ ਧਰ ਕੇ ਦੇਵੀ ਚੰਦ ਜਦੋਂ ਬੈਠਿਆ ਇਸ਼ਾਰਾ ਕੀਤਾ, ਉਹਨਾਂ ਜਲਾਦਾਂ ਨੇ 2 ਕਿੱਲ ਚੱਕ ਕੇ ਦੋਹਾਂ ਅੱਖਾਂ ਦੇ ਵਿੱਚ ਗਰਮ ਗਰਮ ਸੜਦੇ ਸੜਦੇ ਕਿੱਲ 2 ਖੋਭ ਦਿੱਤੇ ਤੇ ਭੀਮ ਚੰਦ ਪਿੱਛੇ ਨੂੰ ਡਿੱਗ ਦੇਵੀ ਚੰਦ ਪਿੱਛੇ ਨੂੰ ਡਿੱਗਿਆ ਤੇ ਜਲਾਦ ਵਾਪਸ ਮੁੜ ਆਏ ਤੇ ਜਦੋਂ ਦੇਵੀ ਚੰਦ ਦੀ ਅੱਖ ਖੁੱਲੀ, ਅੱਖ ਤੇ ਉਹਨੇ ਹੱਥ ਫੇਰਿਆ ਦੋਹਾਂ ਤੇ, ਕੋਈ ਕਿੱਲ ਨਹੀਂ ਆ ਤੇ ਉਹਦੀ ਨਿਗਾਹ ਬਿਲਕੁਲ ਸਹੀ ਆ ਤੇ ਉਹ ਦੇਵੀ ਚੰਦ ਫਿਰ ਮੁੜ ਕੇ ਸਿੱਧਾ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ, ਮੁੜ ਕੇ ਉਧਰ ਨੂੰ ਨਹੀਂ ਗਿਆ, ਰਾਜੇ ਭੀਮ ਚੰਦ ਵੱਲ ਨੂੰ ਨਹੀਂ ਗਿਆ ਤੇ ਦੇਵੀ ਚੰਦ ਸਿੱਧਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ। ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਅੰਦਰ ਵੜਨ ਲੱਗਿਆ ਤੇ ਪਹਿਰੇਦਾਰ ਨੇ ਰੋਕਿਆ, ਭਾਈ ਰੁਕ ਜਾ, ਠਹਿਰ ਜਾ, ਤੂੰ ਅੰਦਰ ਨਹੀਂ ਜਾ ਸਕਦਾ। ਦੇਵੀ ਚੰਦ ਕਹਿਣ ਲੱਗਿਆ, ਭਾਈ ਮੈਂ ਦੇਵੀ ਚੰਦ ਆ, ਮੈਂ ਇਕੱਲੇ ਹੀ ਇੱਥੋਂ ਗਿਆ ਸੀ। ਕਹਿਣ ਲੱਗਿਆ, ਤੂੰ ਜਾ ਨਹੀਂ ਸਕਦਾ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਰੀਰ ਚੰਗਾ ਨਹੀਂ ਹੈ, ਸਰੀਰ ਨੂੰ ਤਕਲੀਫ ਹੈ, ਇਸ ਕਰਕੇ ਅੰਦਰ ਹੁਕਮ ਕਿਸੇ ਨੂੰ ਜਾਣ ਦਾ ਨਹੀਂ ਹੈ, ਇਸ ਕਰਕੇ ਤੂੰ ਅੰਦਰ ਨਹੀਂ ਜਾ ਸਕਦਾ। ਦੇਵੀ ਚੰਦ ਪੁੱਛਣ ਲੱਗਿਆ, ਗੱਲ ਕੀ ਆ? ਉਹ ਕਹਿਣ ਲੱਗਿਆ, ਪਤਾ ਨਹੀਂ ਸੁਣੀ ਸੁਣਾਈ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਸਿੰਘਾਸਨ ਤੇ ਬੈਠੇ ਸੀ, ਬੈਠਿਆਂ ਬੈਠਿਆਂ ਉਹਨਾਂ ਦੇ ਪੈਰਾਂ ਵਿੱਚੋਂ ਲਹੂ ਚੱਲਣ ਲੱਗ ਗਿਆ। ਤੇ ਹੁਣ ਵੀ ਪੱਟੀਆਂ ਬੰਨੀਆਂ ਹੋਈਆਂ ਨੇ ਤੇ ਪੱਟੀਆਂ ਵਿੱਚੋਂ ਲਹੂ ਸਿਮ ਰਿਹਾ ਔਰ ਸੰਗਤ ਨੂੰ ਕੋਈ ਪਤਾ ਨਹੀਂ ਹੈ ਗੱਲ ਕੀ ਹੋਈ ਹੈ। ਤੇ ਦੇਵੀ ਚੰਦ ਜਦੋਂ ਥੋੜੇ ਸਮੇਂ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅੰਦਰੋਂ ਆਵਾਜ਼ ਮਾਰੀ, ਕਹਿਣ ਲੱਗੇ ਕੌਣ ਆ ਭਾਈ? ਕਹਿਣ ਲੱਗੇ ਮਹਾਰਾਜ ਦੇਵੀ ਚੰਦ ਹੈ। ਕਹਿਣ ਲੱਗੇ ਅੰਦਰ ਭੇਜ ਦਿਓ। ਜਿਹੜੇ ਦੇਵੀ ਚੰਦ ਅੰਦਰ ਗਿਆ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ ਪੱਟੀਆਂ ਬੰਨੀਆਂ ਹੋਈਆਂ, ਉਹਨਾਂ ਦੇ ਵਿੱਚੋਂ ਲਹੂ ਸਿਮ ਰਿਹਾ, ਪੱਟੀਆਂ ਦੇ ਉੱਪਰ ਸਾਫ ਦਿਸ ਰਿਹਾ ਕਿ ਲਹੂ ਵਿੱਚੋਂ ਨਿਕਲ ਰਿਹਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਤੇ ਦੇਵੀ ਚੰਦ ਨੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਨੂੰ ਕੀ ਤਕਲੀਫ ਹੋਈ ਆ? ਸਾਹਿਬ ਕਹਿਣ ਲੱਗੇ, ਦੇਵੀ ਚੰਦਾ ਤਕਲੀਫ ਤਾਂ ਕੋਈ ਨਹੀਂ ਆ, ਤੂੰ ਆਪਣਾ ਕੱਲ ਵਾਲਾ ਬਚਨ ਸੁਣਾ, ਤੇਰੇ ਨਾਲ ਕੀ ਵਰਤੀ ਆ? ਉਹ ਕਹਿਣ ਲੱਗਿਆ, ਮਹਾਰਾਜ ਮੈਂ ਜਦੋਂ ਆਪ ਜੀ ਦੀ ਮਹਿਮਾ ਰਾਜੇ ਭੀਮ ਚੰਦ ਦੇ ਦਰਬਾਰ ਵਿੱਚ ਕੀਤੀ ਤੇ ਰਾਜੇ ਭੀਮ ਚੰਦ ਨੇ ਮੈਨੂੰ ਸਜ਼ਾ ਸੁਣਾ ਦਿੱਤੀ, ਜਿਨ੍ਹਾਂ ਅੱਖਾਂ ਨਾਲ ਇਹ ਗੁਰੂ ਦੇ ਦਰਸ਼ਨ ਕਰਦਾ ਰਿਹਾ ਉਹ ਅੱਖਾਂ ਵਿੱਚ ਤਿੰਨ ਤਿੰਨ ਇੰਚ ਲੰਬੇ ਕਿੱਲ ਗਰਮ ਕਰਕੇ ਖੋਭ ਦਿਓ। ਕਹਿਣ ਲੱਗਿਆ, ਸੱਚੇ ਪਾਤਸ਼ਾਹ ਮੈਨੂੰ ਜਲਾਦ ਪਹਾੜੀ ਤੇ ਲੈ ਗਏ, ਕਿੱਲ ਗਰਮ ਕਰਕੇ ਮੇਰੀਆਂ ਅੱਖਾਂ ਵਿੱਚ ਠੋਕ ਦਿੱਤੇ, ਪਰ ਮੈਂ ਜਦੋਂ ਸਵੇਰੇ ਉੱਠਿਆ ਨਾ ਉੱਥੇ ਕਿੱਲ ਸਨ ਨਾ ਮੈਨੂੰ ਕੋਈ ਤਕਲੀਫ ਸੀ, ਮੈਂ ਸਿੱਧਾ ਆਪ ਜੀ ਦੇ ਚਰਨਾਂ ਵਿੱਚ ਪਹੁੰਚਿਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਸਰਾਣੇ ਦੇ ਥੱਲੇ ਨੂੰ ਹੱਥ ਕਰਕੇ ਸਤਿਗੁਰਾਂ ਨੇ ਦੋ ਕਿੱਲ ਕੱਢੇ, ਕਹਿਣ ਲੱਗੇ, ਦੇਵੀ ਚੰਦਾ ਕਿਤੇ ਆਹੀ ਤਾਂ ਨਹੀਂ ਸੀ? ਉਹ ਦੇਵੀ ਚੰਦ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਕਹਿਣ ਲੱਗਾ, ਮਹਾਰਾਜ ਕਿੱਲ ਤਾਂ ਉਹੀ ਆ, ਪਰ ਇੱਥੇ ਕਿੱਦਾਂ ਪਹੁੰਚ ਗਏ? ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਦੇਵੀ ਚੰਦਾ ਤੂੰ ਸਾਡਾ ਬੜਾ ਭਲਾ ਕਰ ਦਿੱਤਾ, ਤੂੰ ਸਾਡੇ ਤੇ ਬਹੁਤ ਪਰਪਕਾਰ ਕੀਤਾ। ਦੇਵੀ ਚੰਦ ਪੁੱਛਣ ਲੱਗਿਆ, ਮਹਾਰਾਜ ਮੈਂ ਤੁਹਾਡੇ ਤੇ ਕੀ ਪਰਪਕਾਰ ਕਰਨਾ? ਕਹਿਣ ਲੱਗੇ, ਦੇਵੀ ਚੰਦਾ ਜਦੋਂ ਤੇਰੀਆਂ ਅੱਖਾਂ ਵਿੱਚ ਕਿੱਲ ਚੋਭਣ ਲੱਗੇ ਜਲਾਦ, ਤੂੰ ਸਾਡੇ ਚਰਨਾਂ ਦਾ ਧਿਆਨ ਧਰਿਆ ਹੋਇਆ ਸੀ ਤੇ ਉਹ ਤੇਰੀਆਂ ਅੱਖਾਂ ਦੇ ਮੋਹਰੇ ਸੀ ਸਾਡੇ ਚਰਨ, ਜਦੋਂ ਜਲਾਦਾਂ ਨੇ ਕਿੱਲ ਠੋਕਿਆ ਉਹ ਕਿੱਲ ਤੇਰੀਆਂ ਅੱਖਾਂ 'ਚ ਨਹੀਂ ਚੁੱਭੇ, ਉਹ ਸਾਡੀਆਂ ਚਰਨਾਂ ਵਿੱਚ ਚੁੱਭ ਗਏ। ਜੇ ਤੂੰ ਕਿਤੇ ਸਾਡੀਆਂ ਅੱਖਾਂ ਦਾ ਧਿਆਨ ਧਰ ਲੈਂਦਾ ਤੇ ਉਹ ਕਿੱਲ ਸਾਡੀਆਂ ਅੱਖਾਂ ਵਿੱਚ ਚੁੱਭ ਜਾਣੇ ਸੀ। ਜਿਹੜੀ ਚਰਨਾਂ ਦੇ ਪਿਆਰ ਵਾਲੀ ਇਸਤਰੀ ਹੈ, ਜਿਹੜੀਆਂ ਰੂਹਾਂ ਪਿਆਰ ਵਾਲੀਆਂ ਨੇ, ਉਹਨਾਂ ਦਾ ਸਿਰਫ ਗੁਰੂ ਦੇ ਚਰਨਾਂ ਤੱਕ ਪਿਆਰ ਹੈ, ਉਹਨਾਂ ਨੂੰ ਹੋਰ ਕੋਈ ਸੰਸਾਰ ਦੀ ਵਸਤੂ ਚੰਗੀ ਨਹੀਂ ਲੱਗਦੀ। ਚਰਨ ਕਮਲ ਸਿਉਂ ਪਿਆਰ ਮਨ ਤਨ ਰੱਤਾ ਸੱਚ ਰੰਗ, ਇੱਕ ਸਿਰਫ ਸੱਚੇ ਰੰਗ ਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਵਿੱਚ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ, ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ, ਉਹਨਾਂ ਨੂੰ ਸੰਸਾਰ ਦੇ ਸਾਰੇ ਭਾਵੇਂ ਦੇਖਣ ਵਾਸਤੇ ਸੁੱਖ ਪ੍ਰਤੀਤ ਹੁੰਦਾ। ਜਿੰਨੇ ਸੁੱਖ ਨੇ ਸਾਧ ਸੰਗਤ ਜੀ, ਜਿੰਨੇ ਵੱਡੇ ਵੱਡੇ ਰਾਜੇ ਮਹਾਰਾਜੇ ਨੇ, ਜਿਨ੍ਹਾਂ ਰਾਜਾਂ ਵਿੱਚ ਸੁੱਖ ਹੁੰਦਾ ਤੇ ਰਾਜੇ ਮਹਾਰਾਜੇ ਰਾਜ ਛੱਡ ਕੇ ਮਹਾਂਪੁਰਖਾਂ ਦੀ ਸਰਨ ਗ੍ਰਹਿਣ ਨਾ ਕਰਦੇ। ਗੋਪੀ ਚੰਦ ਨੇ ਰਾਜੇ ਗੋਪੀ ਚੰਦ ਦੀ 360 ਰਾਣੀ ਸੀ, 360 ਰਾਣੀਆਂ ਛੱਡ ਕੇ ਜਲੰਧਰੀ ਨਾਥ ਦੇ ਚਰਨਾਂ ਵਿੱਚ ਚਲਿਆ ਗਿਆ। ਰਾਜੇ ਪਰਥਰੀ ਦੇ ਕਿੱਡਾ ਵੱਡਾ ਰਾਜ ਸੀ, ਉਹ ਆਪਣਾ ਰਾਜ ਛੱਡ ਕੇ ਗੋਰਖਨਾਥ ਦੇ ਚਰਨਾਂ ਵਿੱਚ ਚਲਿਆ ਗਿਆ। ਰਾਜ ਦੇ ਵਿੱਚ ਉਹਨਾਂ ਨੇ ਦੇਖਿਆ ਕੋਈ ਸੁੱਖ ਨਹੀਂ ਹੈ, ਰਾਜ ਭਾਗ ਭਾਵੇਂ ਬੜੇ ਵੱਡੇ ਵੱਡੇ ਦੇਖਣ ਵਾਸਤੇ ਸਾਨੂੰ ਸੁੱਖ ਪ੍ਰਤੀਤ ਹੁੰਦੇ ਨੇ, ਪਰ ਸਾਧ ਸੰਗਤ ਜੀ ਜਿੰਨਾ ਦੁੱਖ ਇਹਨਾਂ ਦੇ ਵਿੱਚ ਹੈ ਉਹ ਇਹਨਾਂ ਦੇ ਵਿੱਚ ਬੜੇ ਹੋਏ ਪੁਰਸ਼ਾਂ ਨੂੰ ਹੀ ਪਤਾ ਲੱਗਦਾ ਤੇ ਦੂਸਰਿਆਂ ਬੰਦਿਆਂ ਨੂੰ ਪਤਾ ਨਹੀਂ ਲੱਗਦਾ। ਇਹ ਜਿਹੜੇ ਜ਼ਹਿਰ ਦੇ ਸਾਧ ਸੰਗਤ ਜੀ ਵਿਖਿਆ ਰੰਗ, ਇਹ ਜ਼ਹਿਰ ਦੇ ਰੰਗ ਨੇ, ਸਾਨੂੰ ਚੰਗੇ ਲੱਗਦੇ ਨੇ। ਉਹ ਜਿੱਦਾਂ ਇਹ ਬਿਸਕੰਦਲਾਂ ਭਰੀਆਂ ਤਰੀਆਂ ਖੰਡ ਲਵਾੜ, ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, ਫਰੀਦਾ ਇਹ ਬਿਸਕੰਦਲਾਂ ਭਰੀਆਂ ਤਰੀਆਂ ਖੰਡ ਲਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਜ਼ਹਿਰ ਦੀਆਂ ਗੰਦਲਾਂ ਦੇ ਉੱਤੇ ਸਾਧ ਸੰਗਤ ਜੀ ਉੱਤੇ ਖੰਡ ਲਵੇੜ ਕੇ ਸਿੱਟ ਦਿੱਤੀ ਆ, ਤੇ ਆਮ ਤੌਰ ਤੇ ਦੇਖਣ ਵਾਲੇ ਮਨੁੱਖ ਖੰਡ ਨੂੰ ਦੇਖ ਕੇ ਕਹਿੰਦੇ ਮਿੱਠੀਆਂ ਨੇ, ਪਰ ਜਦੋਂ ਉਹਨਾਂ ਦਾ ਅਖੀਰ ਵਿੱਚ ਰਿਜ਼ਲਟ ਆਉਂਦਾ ਉਹ ਜ਼ਹਿਰ ਦੀਆਂ ਗੰਦਲਾਂ ਨੇ, ਉਹਨਾਂ ਦਾ ਅਸਰ ਜ਼ਹਿਰ ਦਾ ਹੁੰਦਾ। ਤਾਂ ਸਤਿਗੁਰੂ ਜੀ ਕਹਿੰਦੇ ਵਿਖਿਆ ਰੰਗ ਕੁੜਾਵਿਆ। ਜਿਹੜੇ ਬਾਕੀ ਸੰਸਾਰ ਦੇ ਜਿੰਨੇ ਵੀ ਰੰਗ ਨੇ ਤੁਹਾਨੂੰ ਦੇਖਣ ਵਾਸਤੇ ਚੰਗੇ ਲੱਗਦੇ ਨੇ, ਸਤਿਗੁਰੂ ਜੀ ਕਹਿੰਦੇ ਜ਼ਹਿਰ ਦੇ ਰੰਗ ਨੇ, ਦਿਸਣ ਸਭੇ ਸ਼ਾਰ, ਇਹ ਤਾਂ ਅਖੀਰ ਵਿੱਚ ਕਦੀ ਨਾ ਕਦੀ ਕਿਸੇ ਸਮੇਂ ਤੇ ਖਤਮ ਹੋ ਜਾਣਗੇ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ। ਜੇ ਕੇਵਲ ਤੇ ਕੇਵਲ ਪਾਈ ਕਿਸੇ ਨੂੰ ਅੰਮ੍ਰਿਤ ਰੂਪੀ ਬੂੰਦ ਕਿਤੇ ਮਿਲਦੀ ਆ ਤਾਂ ਮਹਾਂਪੁਰਸ਼ਾਂ ਮਿਲ ਸਾਧੂ ਪੀਵਣ ਹਾਰ। ਮਹਾਂਪੁਰਸ਼ਾਂ ਤੋਂ ਬਿਨਾਂ ਅੰਮ੍ਰਿਤ ਰੂਪੀ ਬੂੰਦ ਕਿਸੇ ਨੂੰ ਮਿਲਦੀ ਨਹੀਂ ਆ। ਭਾਵੇਂ ਜਿੰਨਾ ਮਰਜ਼ੀ ਸਮਿਆਂ ਬੰਦਗੀ ਕਰਦਾ ਰਹੇ, ਜਿੰਨਾ ਚਿਰ ਕਿਸੇ ਮਹਾਂਪੁਰਸ਼ ਦਾ ਮਿਲਾਪ ਨਹੀਂ ਹੁੰਦਾ ਰਸ ਨਹੀਂ ਆਉਂਦਾ। ਸੰਤ ਬਾਬਾ ਖੁਦਾ ਸਿੰਘ ਜੀ ਹੋਏ ਨੇ, ਉਹ ਮਹਾਂਪੁਰਸ਼ ਇੱਕ ਵਾਰੀ ਬੈਠੇ ਸੀ, ਉਹਨਾਂ ਦੇ ਚਰਨਾਂ ਵਿੱਚ ਇੱਕ ਉਦਾਸੀ ਮਹਾਤਮਾ ਸੰਤ ਪੋਹੂ ਰਾਮ ਹੋਏ ਆ, ਉਹ ਬਾਬਾ ਜੀ ਦੇ ਚਰਨਾਂ ਵਿੱਚ ਸੇਵਾ ਕਰਦੇ ਹੁੰਦੇ ਸੀ। ਇੱਕ ਦਿਨ ਬਾਬਾ ਖੁਦਾ ਸਿੰਘ ਜੀ ਦੀ ਉਹ ਲੱਤਾਂ ਘੁੱਟਦਾ ਸੀ ਪੋਹੂ ਰਾਮ, ਬਾਬਾ ਖੁਦਾ ਸਿੰਘ ਜੀ ਬੈਠੇ ਬੈਠੇ ਕਹਿਣ ਲੱਗੇ, ਪਹੂ ਰਾਮਾ ਕੋਈ ਪਿਛਲੀ ਗੱਲ ਸੁਣਾ ਲਾ। ਉਹ ਪਹੂ ਰਾਮ ਕਹਿਣ ਲੱਗਿਆ, ਮਹਾਰਾਜ ਸੱਚੇ ਪਾਤਸ਼ਾਹ, ਮੇਰਾ ਬਹੁਤ ਵੱਡਾ ਡੇਰਾ ਆ, 500 ਮੇਰਾ ਚੇਲਾ। ਕਿ ਮਹਾਰਾਜ, ਮੇਰਾ ਜਦੋਂ ਗੁਰੂ ਗੱਦੀ ਤੇ ਬਹਿੰਦਾ ਸੀ, ਦੁਨੀਆਂ ਆ ਕੇ ਮੱਥਾ ਟੇਕਦੀ ਸੀ ਤੇ ਬਹੁਤ ਦੁਨੀਆਂ ਆ ਕੇ ਚੜਾਵੇ ਚੜਾਉਂਦੀ ਸੀ। ਮੇਰੇ ਮਨ ਦੀ ਬਿਰਤੀ ਬਣੀ ਰਹਿਣੀ ਵੀ ਗੁਰੂ ਚੜਾਈ ਕਰ ਜਾਣ, ਗੱਦੀ ਮੈਨੂੰ ਮਿਲ ਜਾਵੇ। ਇਹਨਾਂ ਨੂੰ ਕੋਈ ਸੁੱਖ ਹੋਣਾ ਗੱਦੀ ਵਿੱਚ? ਦੇਖੋ ਗਦੈਲੇ ਤੇ ਬੈਠੇ ਆ, ਦੁਨੀਆਂ ਮੱਥੇ ਟੇਕਦੀ ਆ। ਕਹਿੰਦੇ ਮੇਰੇ ਮਨ ਦੀ ਭਾਵਨਾ ਪਹੂ ਰਾਮ ਕਹਿੰਦਾ ਇਹੀ ਬਣੀ ਰਹਿਣੀ। ਕਹਿਣ ਲੱਗਿਆ ਮਹਾਰਾਜ, ਇੱਕ ਦਿਨ ਫਿਰ ਮੇਰਾ ਗੁਰੂ ਚੜਾਈ ਕਰ ਗਿਆ। ਚੜਾਈ ਕਰਨ ਤੋਂ ਬਾਅਦ ਸਾਰਿਆਂ ਨੇ ਇਕੱਠੇ ਹੋ ਕੇ, ਉਹਦੀ ਗੱਦੀ ਸੀ ਮੈਨੂੰ ਮਿਲਣੀ ਸੀ, ਉਹ ਗੱਦੀ ਕਹਿੰਦਾ ਮੈਨੂੰ ਮਿਲ ਗਈ। ਗੱਦੀ ਤੇ ਕਹਿੰਦਾ ਬੈਠਿਆ ਮੈਂ ਸੋਚਿਆ ਵੀ ਇਹਨਾਂ ਨੂੰ, ਮੇਰੇ ਗੁਰੂ ਨੂੰ ਬੜਾ ਸੁੱਖ ਆਨੰਦ ਹੋਊਗਾ, ਜਿਹੜਾ ਬੜਾ ਬਹੁਤ ਆਨੰਦ ਵਿੱਚ ਬੈਠਾ ਲੱਗਦਾ ਸੀ। ਕਹਿੰਦੇ ਜਦੋਂ ਮੈਂ ਗਦੈਲੇ ਤੇ ਬੈਠਿਆ ਉਸ ਗੱਦੀ ਤੇ, ਮਨ ਦੇ ਅੰਦਰ ਪਰੇਸ਼ਾਨੀ ਬਣੀ ਰਹਿਣੀ, ਸੁੱਖ ਨਾ ਕੋਈ ਮਿਲਿਆ। ਦੁਨੀਆਂ ਨੇ ਆ ਕੇ ਮੱਥੇ ਟੇਕਣੇ ਪਰ ਸੁੱਖ ਨਹੀਂ ਪ੍ਰਤੀਤ, ਸੁੱਖ ਮਿਲਿਆ ਨਹੀਂ। ਕਹਿਣ ਲੱਗਿਆ ਮਹਾਰਾਜ, ਇੱਕ ਰਾਤ ਫਿਰ ਮੈਂ ਸਾਰਾ ਹੀ ਆਪਣਾ ਡੇਰਾ ਛੱਡ ਕੇ, ਜਿੰਨੇ ਮੇਰੇ ਸੇਵਾਦਾਰ ਸਨ ਮੈਂ ਸਾਰਿਆਂ ਨੂੰ ਛੱਡ ਕੇ ਜਦੋਂ ਤੁਹਾਡੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ, ਜੋ ਸ਼ਾਂਤੀ ਮੈਨੂੰ ਤੁਹਾਡੇ ਚਰਨਾਂ ਵਿੱਚ ਮਿਲੀ ਆ ਨਾ, ਇਹ ਮੈਨੂੰ ਉੱਥੇ ਲੋਕਾਂ ਤੋਂ ਪੂਜਾ ਕਰਾ ਕੇ ਨਹੀਂ ਮਿਲੀ। ਜਾਂ ਮੇਰੇ ਕੋਲ ਉੱਥੇ ਇੰਨੇ ਸੁੱਖ ਸੀ, ਏਡਾ ਵੱਡਾ ਮੇਰਾ ਡੇਰਾ ਸੀ, ਇੰਨੇ ਮੇਰੇ ਸੇਵਾਦਾਰ ਆਲੇ ਦੁਆਲੇ ਨੱਠੇ ਫਿਰਦੇ ਸੀ, ਪਰ ਮਹਾਰਾਜ ਮੈਨੂੰ ਉਹਨਾਂ ਵਿੱਚ ਸੁੱਖ ਨਹੀਂ ਦੱਸਿਆ। ਜੋ ਸੁੱਖ ਤੁਹਾਡੇ ਚਰਨਾਂ ਵਿੱਚ ਆ ਕੇ ਮੈਨੂੰ ਮਿਲਿਆ, ਇਹ ਸੁੱਖ ਕਿਤੇ ਦੁਨੀਆਂ ਵਿੱਚ ਕਿਸੇ ਨੂੰ ਲੱਭ ਨਹੀਂ ਸਕਦਾ। ਮਿਲ ਸਾਧੂ ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ, ਬਾਣ ਤ੍ਰਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਕੋਈ ਸਮਰੱਥ ਪੁਰਖ, ਕੋਈ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਵਰਗਾ, ਉਹਨਾਂ ਦੇ ਨਾਲ ਪਾਈ ਜਿੱਦਾਂ ਬਾਣ ਤ੍ਰਿਣ ਪ੍ਰਭ ਸੰਗ ਮੌਲਿਆ। ਜਿੱਦਾਂ ਬਰਸਾਤ ਦੇ ਮਹੀਨੇ ਵਿੱਚ ਕਈ ਡਾਲੀਆਂ ਵੀ ਤੁਸੀਂ ਤੋੜ ਕੇ ਦਰਖਤਾਂ ਦੀਆਂ ਲਾ ਜਾਓ, ਉਹਨਾਂ ਨੂੰ ਪੱਤੇ ਨਿਕਲ ਆਉਂਦੇ, ਕਿਉਂਕਿ ਮੌਸਮ ਇੱਦਾਂ ਦਾ ਹੈ। ਤੇ ਬਾਕੀ ਤੁਸੀਂ ਪਿਛਲੇ ਮਹੀਨੇ ਵਿੱਚ ਤੁਸੀਂ ਬੂਟੇ ਵੀ ਲਾ ਦਿਓ ਤੇ ਬੂਟੇ ਵੀ ਕਈ ਸੁੱਕ ਜਾਂਦੇ ਆ। ਬਰਸਾਤ ਦੇ ਮਹੀਨੇ ਵਿੱਚ ਸਾਰਾ ਬਣ ਤ੍ਰਿਣ, ਭਾਵੇਂ ਕਿੱਦਾਂ ਦਾ ਵੀ ਕੋਈ, ਉਹਨੂੰ ਪੱਤੇ ਨਿਕਲ ਆਉਂਦੇ ਵਰਖਾ ਦੇ ਕਾਰਨ। ਇਸੇ ਤਰ੍ਹਾਂ ਭਾਈ ਪਰਮੇਸ਼ਰ ਦੇ ਮਿਲਾਪ ਨਾਲ, ਜਿਹੜਾ ਮਹਾਂਪੁਰਸ਼ਾਂ ਦਾ ਸੰਗ ਕਰਕੇ, ਜਿਹੜੇ ਸੁੱਕੇ ਹੋਏ ਹਿਰਦੇ ਨੇ, ਜਿਹੜੇ ਪਰਮੇਸ਼ਰ ਨੂੰ ਯਾਦ ਕਰਦੇ ਹੀ ਨਹੀਂ, ਜਿਹੜੀਆਂ ਆਤਮਾ ਪਰਮੇਸ਼ਰ ਨਾਲ ਜੁੜਦੀਆਂ ਹੀ ਨਹੀਂ, ਉਹ ਭਾਈ ਜਿੱਦਾਂ ਸਾਵਣ ਦੇ ਮਹੀਨੇ ਵਿੱਚ ਬੂਟਿਆਂ ਨੂੰ ਪੱਤੇ ਨਿਕਲ ਆਉਂਦੇ ਆ, ਇਸੇ ਤਰ੍ਹਾਂ ਉਹ ਮਹਾਂਪੁਰਸ਼ ਦਾ ਦਰਸ਼ਨ ਕਰਕੇ ਭਾਈ ਉਹਨਾਂ ਦੀਆਂ ਆਤਮਾਵਾਂ ਵੀ ਉਹ ਜਿੱਦਾਂ ਬੂਟੇ ਮੌਲਦੇ ਆ, ਉਸੇ ਤਰ੍ਹਾਂ ਭਾਈ ਉਹਨਾਂ ਦੇ ਮਨ ਦੇ ਅੰਦਰ ਵੀ ਉਹ ਖੇੜਾ ਪੈਦਾ ਹੋ ਜਾਂਦਾ, ਉਹ ਵੀ ਅੱਗੇ ਤੋਂ ਅੱਗੇ ਤਰੱਕੀ ਕਰਨ ਲੱਗ ਜਾਂਦੇ ਆ। ਮੌਲਣ ਦਾ ਮਤਲਬ ਹੈ ਤਰੱਕੀ ਕਰਨੀ ਹੈ। ਮੌਲਿਆ ਸਮਰੱਥ ਪੁਰਖ ਅਪਾਰ, ਕਿਸੇ ਸਮਰੱਥ ਪੁਰਖ ਤੋਂ ਬਿਨਾਂ ਇਹ ਗੱਲ ਹੁੰਦੀ ਨਹੀਂ। ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਲਾਵਣ ਹਾਰ। ਭਾਈ ਮਿਲਣੇ ਨੂੰ ਮਨ ਤਾਂ ਸਾਰਿਆਂ ਦਾ ਕਹਿੰਦਾ ਪਰਮੇਸ਼ਰ ਨੂੰ ਮਿਲ ਲਈਏ, ਪਰ ਸਤਿਗੁਰੂ ਜੀ ਕਹਿੰਦੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਇਹਦੇ ਮਨੁੱਖ ਦੇ ਕਰਮ ਨਹੀਂ ਇਹਨੂੰ ਮਿਲਣ ਦਿੰਦੇ, ਇਹਦੇ ਕਰਮ ਜੀਵ ਨੂੰ ਚੱਕ ਕੇ ਕਦੀ ਕਿਸੇ ਪਾਸੇ ਲੈ ਜਾਂਦੇ ਆ, ਕਦੀ ਕਿਸੇ ਪਾਸੇ ਚੱਕ ਕੇ ਲੈ ਜਾਂਦੇ ਆ। ਕਰਮ ਮਲਾਵਣ ਹਾਰ, ਜਿਨ ਸਖੀਏ ਪ੍ਰਪਾਇਆ ਹੋ ਤਿੰਨ ਕੇ ਸਦ ਬਲਿਹਾਰ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਆ, ਮੈਂ ਉਹਨਾਂ ਦੇ ਬਲਿਹਾਰ ਜਾਣਾ। ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਨ ਹਾਰ, ਸੱਚੇ ਪਾਤਸ਼ਾਹ ਕਿਰਪਾ ਕਰੋ। ਮਾਇਆ ਹੁੰਦੀ ਰੱਬ ਦੀ ਖੁਸ਼ੀ, ਮਹਾਰਾਜ ਸਾਡੇ ਤੇ ਵੀ ਖੁਸ਼ੀ ਕਰਕੇ ਸਾਨੂੰ ਵੀ ਸ਼ਬਦ ਦੇ ਨਾਲ ਮੇਲ ਦਿਓ, ਸਾਡੀ ਵੀ ਸੁਰਤ ਬਿਰਤ ਉਹਦੇ ਨਾਲ ਜੁੜ ਜਾਵੇ, ਸਾਡਾ ਵੀ ਮਨ ਤਨ ਮੌਲ ਜਾਵੇ। ਇਸ ਕਰਕੇ ਸਤਿਗੁਰੂ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਸਾਵਣ ਮਹੀਨੇ ਦੀ ਜੋ ਸਤਿਗੁਰੂ ਜੀ ਨੇ ਉਪਦੇਸ਼ ਸੰਗਤ ਵਾਸਤੇ ਸੰਗਤ ਨੂੰ ਦਰਸਾਇਆ ਹੈ, ਜਿੰਨੀ ਕੁ ਮਤ ਬੁੱਧੀ ਮਹਾਂਪੁਰਸ਼ਾਂ ਨੇ ਬਖਸ਼ੀ ਹੈ, ਉਸ ਮਤ ਬੁੱਧੀ ਦੇ ਅਨੁਸਾਰ ਭਾਈ ਗੁਰਮੁਖੋ ਆਪ ਜੀ ਦੇ ਨਾਲ ਬਚਨ ਸਾਂਝੇ ਕੀਤੇ ਨੇ। ਭਾਵੇਂ ਇੱਕ ਅਰਥ ਦੇ ਬਹੁਤ ਅਰਥ ਨਿਕਲ ਸਕਦੇ ਨੇ, ਸਮੁੰਦਰ ਹੈ, ਆਪਣੀ ਆਪਣੀ ਅਵਸਥਾ ਅਨੁਸਾਰ ਹਰ ਕੋਈ ਮਨੁੱਖ ਅਰਥ ਕਰ ਸਕਦਾ। ਸੋ ਬਹੁਤ ਸਾਰੇ ਰਾਗੀ ਢਾਡੀ ਗੁਰਮੁਖ ਪਿਆਰੇ, ਬਹੁਤ ਖੁਸ਼ੀ ਦੀ ਗੱਲ ਹੈ, ਭਾਈ ਅਮਰੀਕ ਸਿੰਘ ਜੀ ਜ਼ਖਮੀ, ਉਹ ਵੀ ਮਹਾਂਪੁਰਸ਼ਾਂ ਦੀ ਮਹਿਮਾ ਸੁਣ ਕੇ, ਤੁਹਾਨੂੰ ਰਾਗ ਵਿਦਿਆ ਦੇ ਬੜੇ ਜਾਣੂ ਨੇ, ਭਾਵੇਂ ਠੀਕ ਹੈ ਸਾਰਿਆਂ ਨੂੰ ਸਮਾਂ ਜ਼ਰੂਰ ਦੇਵਾਂਗੇ, ਪਰ ਇਹਨਾਂ ਦਾ ਤੁਸੀਂ ਜ਼ਰੂਰ ਰਾਗ ਸੁਣਿਓ। ਇਹ ਸਪੈਸ਼ਲ ਤੁਹਾਡੇ ਸਿਰਫ ਦਰਸ਼ਨ ਕਰਨ ਵਾਸਤੇ ਹੀ ਸੰਗਤਾਂ ਦੇ ਆਏ ਆ, ਪਿਆਰ ਵਿੱਚ ਵੱਜੇ ਹੋਏ, ਹੋਰ ਕੋਈ ਇੱਛਾ ਲੈ ਕੇ ਨਹੀਂ ਹੈ। ਇਹ ਸਿਰਫ ਇਹੀ ਇੱਛਾ ਹੈ ਕਿ ਬਾਬਾ ਜਵਾਲਾ ਸਿੰਘ ਜੀ ਦੇ ਅਸਥਾਨ ਤੇ ਹਾਜ਼ਰੀ ਭਰ ਲਈਏ ਤੇ ਆਪ ਜੀ ਨੂੰ ਕੋਈ ਸਾਧ ਸੰਗਤ ਜੀ ਜਿੰਨੇ ਵੀ ਤੁਸੀਂ ਬੈਠੇ ਹੋ, ਠੀਕ ਹੈ ਸਾਰੇ ਰਾਗੀ ਸਤਿਕਾਰਯੋਗ ਨੇ, ਸਾਰਿਆਂ ਕੋਲ ਆਪਣੀ ਆਪਣੀ ਕਲਾ ਹੈ, ਜਿੰਨੇ ਕਵੀਸ਼ਰੀ ਢਾਡੀ ਜਥੇ ਨੇ ਸਾਰਿਆਂ ਕੋਲ ਆਪਣੀ ਆਪਣੀ ਕਲਾ ਹੈ, ਤੇ ਕਿਸੇ ਕੋਲ ਕਲਾ ਕੋਈ ਹੁੰਦੀ ਹੈ, ਕਿਸੇ ਕੋਲ ਕਲਾ ਕੋਈ ਹੁੰਦੀ ਹੈ, ਪਰ ਰਾਗ ਵਿਦਿਆ ਬਹੁਤ ਥੋੜੇ ਰਾਗੀਆਂ ਕੋਲ ਹੈ ਤੇ ਸਾਧ ਸੰਗਤ ਜੀ ਉਹ ਵਿਦਿਆ, ਪਹਿਲੀ ਗੱਲ ਤਾਂ ਸਮਝਣ ਵਾਲੇ ਵੀ ਹੁਣ ਬਹੁਤ ਘੱਟ ਨੇ ਤੇ ਸੁਣਾਉਣ ਵਾਲੇ ਵੀ ਘੱਟ ਨੇ। ਇਹਨਾਂ ਦਾ ਜੱਦੀ ਪੁਸ਼ਤੀ ਜਿਹੜਾ ਪਿੱਛਿਓ ਕਹਿੰਦੇ ਨੇ ਜੱਦੀ ਪੁਸ਼ਤੀ ਭਾਈ ਖਾਨਦਾਨੀ ਤਜਰਬਾ, ਜਿਹੜਾ ਵੈਦ ਹਕੀਮ ਖਾਨਦਾਨੀ ਹੋਵੇ ਉਹਦਾ ਫਰਕ ਹੁੰਦਾ ਦੁਨੀਆਂ ਦੇ ਨਾਲ। ਇਸ ਕਰਕੇ ਇਹਨਾਂ ਦਾ ਖਾਨਦਾਨੀ ਤਜਰਬਾ ਹੈ, ਇਹ ਸਿਰਫ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਆ। ਤੇ ਉਹ ਤੋਂ ਪਹਿਲਾਂ ਤਕਰੀਬਨ ਠੀਕ ਹੈ ਰਾਗੀ ਸਿੰਘ 5 ਕੁ ਮਿੰਟ ਸਾਡੇ ਉਹ ਆਪਣੇ ਸਾਜ ਸਿੱਧੇ ਕਰ ਲੈਣਗੇ। ਭਾਈ ਕੁਲਦੀਪ ਸਿੰਘ ਹੁਣੀ ਸਿਰਫ 5 ਕੁ ਮਿੰਟ ਆਪ ਜੀ ਦੇ ਦਰਸ਼ਨ ਕਰਨਗੇ। ਸੋ ਇੰਨੇ ਬਚਨ ਪ੍ਰਵਾਨ ਕਰੋ, ਸਾਰੀ ਸੰਗਤ ਭਾਈ ਉੱਠ ਕੇ ਨਾ ਜਾਇਓ, ਰਾਗੀ ਸਿੰਘ ਤੁਹਾਡੇ ਦਰਸ਼ਨ ਕਰਨ ਆਏ ਆ, ਸਰੂਰ ਜ਼ਰੂਰ ਇਹਨਾਂ ਦਾ ਰਾਗ ਸੁਣ ਕੇ ਜਾਇਓ। ਇੰਨੇ ਬਚਨ ਪ੍ਰਵਾਨ ਕਰਿਓ ਸਾਰੀ ਸੰਗਤ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।